ਫਤਿਹ ਸਿੰਘ ਨੂੰ ਮੈਂ ਇਹਨਾਂ ਦੋਨਾਂ ਲਾਲਾਂ ਨੂੰ ਨੀਹਾਂ ਵਿੱਚ ਖੜਿਆਂ ਨੂੰ ਸੁਪਨੇ ਵਿੱਚ ਤੱਕਿਆ ਮਹਾਰਾਜ ਨੂੰ ਕਹਿਣ ਲੱਗੀ ਮਾਤਾ ਜੀਤਾ ਸੱਚੇ ਪਾਤਸ਼ਾਹ ਮੈਂ ਪੁੱਛਣਾ ਇਹ ਚਾਹੁੰਦੀ ਹਾਂ ਵੀ ਇਹ ਜੋ ਵੇਖਿਆ ਸੱਚ ਹੈ ਕਿ ਝੂਠ ਹੈ ਮਹਾਰਾਜ ਇਹ ਪੁੱਛਣਾ ਹੈ ਵੀ ਇਹ ਸੱਚ ਹੈ ਸਾਧ ਸੰਗਤ ਜੀ ਮਾਤਾ ਜੀਤਾ ਜੀ ਕਹਿੰਦੇ ਹੋਏਗਾ ਸਾਰਾ ਕੁਛ ਜੀਤਾ ਜੋ ਵੇਖਿਆ ਹੋਏਗਾ ਫਿਰ ਮਾਤਾ ਜੀਤਾ ਜੀ ਕਹਿੰਦੇ ਮਹਾਰਾਜ ਇੱਕ ਗੱਲ ਮੈਂ ਹੋਰ ਵੀ ਵੇਖ ਲਈ ਕਹਿੰਦੇ ਕੀ ਮੈਂ ਇਹ ਵੀ ਵੇਖ ਲਿਆ ਵੀ ਮੇਰਾ ਵੀ ਸਮਾਂ ਆ ਗਿਆ ਆਖੋ
ਸਤਨਾਮ
ਇਹ ਵੀ ਮੈਨੂੰ ਪਤਾ ਲੱਗ ਗਿਆ ਮਹਾਰਾਜ ਮੈਂ ਨਹੀਂ ਸੀ ਨਾਲ ਉਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਮੈਂ ਇਹ ਨਹੀਂ ਸੀ ਮੈਨੂੰ ਇਹ ਪਤਾ ਲੱਗ ਗਿਆ ਵੀ ਮੇਰਾ ਸਮਾਂ ਆ ਗਿਆ ਜੀਤਾ ਫਿਰ ਹੁਣ ਤੂੰ ਜਾਣਾ ਹਾਂ ਮਹਾਰਾਜ ਨਮਸਕਾਰ ਕੀਤੀ ਮੈਨੂੰ ਸੱਚਖੰਡ ਜਾਣ ਦੀ ਆਗਿਆ ਦੇ ਦਿਓ ਮੇਰੇ ਨੰਨੇ ਨੰਨੇ ਲਾਲਾਂ ਨੂੰ ਨੀਹਾਂ ਵਿੱਚ ਚਿਣਿਆ ਜਾਣਾ ਫਿਰ ਵੇਖਿਆ ਨਹੀਂ ਜਾਣਾ ਮਾਂ ਨਹੀਂ ਵੇਖ ਸਕਦੀ ਆਪਣੇ ਬੱਚੇ ਨੂੰ ਕਦੇ ਦੁਖੀ ਬੜਾ ਔਖਾ ਹੈ ਬੜਾ ਵੱਡਾ ਦਿਲ ਤੇ ਪੱਥਰ ਰੱਖਣਾ ਪੈਂਦਾ ਜਦੋਂ ਕਦੇ ਇਹੋ ਜਿਹਾ ਸਮਾਂ ਆ ਜਾਂਦਾ ਫਿਰ ਮਾਤਾ ਜੀਤਾ ਜੀ ਆਗਿਆ ਮੰਗਦੇ ਨੇ ਆਪਣੇ ਪਤੀ ਪਰਮੇਸ਼ਰ ਦੇ ਚਰਨਾਂ ਤੇ ਸਿਰ ਰੱਖ ਕੇ ਉਹ ਪਤੀ ਪਰਮੇਸ਼ਰ ਪਤੀ ਪਰਮੇਸ਼ਰ ਪਤੀ ਪਰਮੇਸ਼ਰ ਹੁੰਦਾ ਕਹਿੰਦੇ ਸਤਿਕਾਰ ਕਰਨਾ ਚਾਹੀਦਾ ਹਰ ਇੱਕ ਦਾ ਫਰਜ਼ ਹੈ ਪਤੀ ਆਪਣੇ ਆਪਣੀ ਪਤਨੀ ਦਾ ਤੇ ਪਤਨੀ ਪਤੀ ਦਾ ਸਤਿਕਾਰ ਕਰੇ ਹਮੇਸ਼ਾ ਆਮ ਰਿਵਾਜ਼ ਹੀ ਚੱਲ ਪਿਆ ਬਹੁਤਾ ਪੜ੍ਹ ਲਿਖ ਗਏ ਨਾਮ ਹੀ ਲੈਂਦੇ ਨੇ ਸਾਰੇ ਘਰ ਵਾਲੀਆਂ ਪਤੀਆਂ ਦਾ ਤੇ ਉਹ ਕਈ ਵਾਰੀ ਜੇ ਕਿਤੇ ਪਿੰਡਾਂ 'ਚ ਨਾ ਚਲੇ ਜਾਓ, ਇੱਧਰ ਦਾ ਤੇ ਮੈਨੂੰ ਪਤਾ ਨਹੀਂ, ਉੱਧਰ ਸਾਡੇ ਪਿੰਡਾਂ 'ਚ ਚਲੇ ਜਾਓ, ਜੇ ਘਰ ਕੋਈ ਆ ਜਾਏ ਤੇ ਆ ਕੇ ਪੁੱਛੇ ਘਰ ਵਾਲੇ ਦਾ ਨਾਂ ਕੀ ਹੈ, ਬੀਬੀ ਬਾਹਰੋਂ ਕਿਸੇ ਨੂੰ ਲੱਭ ਕੇ ਲਿਆਊ, ਜੇ ਇਕੱਲੀ ਹੋਵੇ ਘਰ ਉਹਨੂੰ ਬਾਹਰੋਂ ਲੱਭਣਾ ਪੈਣਾ, ਕੋਈ ਉਹਨੂੰ ਕਹੂਗੀ ਮੇਰੇ ਘਰ ਵਾਲੇ ਦਾ ਨਾਂ ਦੱਸੀ, ਨਾਂ ਨਹੀਂ ਬੋਲਦੀ ਆਪਣੇ ਮੂੰਹ 'ਚੋਂ ਕਦੇ ਵੀ, ਜੋ ਮਰਜ਼ੀ ਹੋ ਜਾਏ ਆਪਣੇ ਘਰ ਵਾਲੇ ਦਾ ਨਾਂ ਨਾ ਬੋਲਗੀ, ਜਾਂ ਫਿਰ ਬੱਚੇ ਨੂੰ ਕਹੂ ਵੀ ਆਪਣੇ ਡੈਡੀ ਦਾ ਨਾਂ ਦੱਸ ਦੇ ਕੀ ਹੈ, ਖੁਦ ਨਹੀਂ ਬੋਲਦੀ। ਬਹੁਤਾ ਤੇ ਰਿਵਾਜ਼ ਚੱਲ ਪਿਆ ਵੀ ਨਾਂ ਲੈ ਕੇ ਆਵਾਜ਼ ਮਾਰਨੀ ਵੀ ਆ ਜਾ ਗੱਲ ਸੁਣ, ਨਾਂ ਲੈ ਕੇ ਜੇ ਉਹਨਾਂ ਨੂੰ ਕਹੋ ਵੀ ਪਤੀਆਂ ਦਾ ਨਾਂ, ਕਹਿੰਦੇ ਨਾਲੇ ਕਹਿੰਦੇ ਉਹ ਪਤੀ ਪਰਮੇਸ਼ਰ ਹੁੰਦਾ, ਪਰ ਪਰਮੇਸ਼ਰ ਦਾ ਨਾਂ ਤੇ ਸਵਾਸ ਸਵਾਸ ਜਪਣਾ ਚਾਹੀਦਾ, ਨਾਂ ਲੈ ਕੇ ਆਵਾਜ਼ ਮਾਰਨੀ ਚਾਹੀਦੀ। ਉਲਟ ਹੋ ਗਿਆ ਨਾ ਕੰਮ, ਬਹੁਤਾ ਪੜ੍ਹ ਲਿਖੇ। ਸੋ ਚਲੋ ਇਹ ਸਤਿਕਾਰ ਵੀ ਜ਼ਰੂਰੀ ਹੈ, ਪਤੀ ਉਹ ਨਮਸਕਾਰ ਕੀਤੀ, ਇਹੋ ਜਿਹਾ ਪਤੀ, ਇਹੋ ਜਿਹਾ ਪਤੀ ਜਿਹੜਾ ਚਾਰ ਯੁੱਗ ਹੇਮਕੁੰਡ ਸਾਹਿਬ ਦੀ ਧਰਤੀ ਤੇ ਬਹਿ ਕੇ ਜਿਹਨੇ ਤਪੱਸਿਆ ਕੀਤੀ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹੋ ਜਿਹਾ ਪਤੀ ਹੇਮਕੁੰਡ ਸਾਹਿਬ ਜਾਣ ਤੋਂ ਪਹਿਲਾਂ, ਹੇਮਕੁੰਡ ਸਾਹਿਬ ਜਾਣ ਤੋਂ ਪਹਿਲਾਂ ਹਜ਼ੂਰ ਸਾਹਿਬ ਦੀ ਧਰਤੀ ਤੇ ਭਗਤੀ ਕੀਤੀ। ਹਜ਼ੂਰ ਸਾਹਿਬ ਤਿੰਨ ਇਤਿਹਾਸ ਨੇ, ਤਿੰਨ ਕਿਹੜੇ ਕਿਹੜੇ? ਇੱਕ ਤੇ ਉਹ ਮਹਾਰਾਜ ਦਾ ਪਿਛਲੇ ਜਨਮ ਦਾ ਤਪ ਸਥਾਨ ਹੈ, ਪਹਿਲਾ ਜਦੋਂ ਮਾਰਿਆ ਸੀ ਨਾ ਤੀਰ, ਉੱਥੇ ਮਸੀਤ ਸੀ, ਮਸੀਤ ਦੋ ਫਾੜ ਹੋ ਗਈ, ਰੌਲਾ ਪਾ ਲਿਆ ਉਹਨਾਂ ਨੇ, ਕਹਿੰਦੇ ਸਾਡੀ ਮਸੀਤ ਤੁਸੀਂ ਤੋੜਤੀ ਮਹਾਰਾਜ, ਕਹਿੰਦੇ ਨਵੀਂ ਬਣਾ ਦਿੰਦੇ ਹਾਂ, ਪਰ ਇਹ ਜਗ੍ਹਾ ਸਾਡੀ ਹੈ, ਕਹਿੰਦੇ ਤੁਹਾਡੀ ਕਿਵੇਂ ਹੈ, ਪੁੱਟੋ ਜਗ੍ਹਾ ਜਗ੍ਹਾ ਪੁੱਟੀ ਮਹਾਰਾਜ ਦਾ, ਫਿਰ ਉਹ ਸਮਾਨ ਨਿਕਲਿਆ, ਉੱਥੇ ਬਹਿ ਕੇ ਮਨ ਨੇ ਭਗਤੀ ਕੀਤੀ, ਪਿਛਲੇ ਜਨਮ 'ਚ ਤਪ ਕੀਤਾ, ਰਾਜੇ ਸੀ ਪਿਛਲੇ ਜਨਮ 'ਚ। ਇਹ ਕਥਾ ਬੜੀ ਲੰਮੀ, ਮੈਂ ਇੱਧਰ ਨਹੀਂ ਜਾਣਾ ਚਾਹੁੰਦਾ। ਹੇਮਕੁੰਡ ਸਾਹਿਬ ਮਹਾਰਾਜ ਪਹਿਲਾਂ ਰਾਜੇ ਸੀ, ਭਗਤੀ ਕਰਕੇ ਜਦੋਂ ਸਵਾਸ ਸਾਰਗ ਚੋਂ ਰੁਦਰਾਕਸ਼ ਵਿੱਚ ਪ੍ਰਵੇਸ਼ ਹੋਣੇ ਸ਼ੁਰੂ ਹੋ ਗਏ ਨਾ, ਫਿਰ ਹੇਮਕੁੰਡ ਸਾਹਿਬ ਗਏ, ਸਿੱਧਾ ਹੇਮਕੁੰਡ ਜਾ ਕੇ ਬਹਿਣਾ ਕਿਤੇ ਸੌਖਾ ਪਿਆ। ਹੇਮਕੁੰਡ ਸਾਹਿਬ ਦੀ ਧਰਤੀ ਤੇ ਜੇ ਕੋਈ ਸਿੱਧਾ ਹੀ ਜਾ ਕੇ ਬਹਿ ਜਾਏਗਾ, ਉੱਥੇ ਭਗਤੀ ਕਰਨੀ ਕਿਤੇ ਸੌਖੀ ਹੈ? ਉੱਥੇ ਉਹ ਬਹਿ ਸਕਦਾ ਜਿਹੜਾ ਸਰੀਰ ਨਾਲੋਂ ਵੱਖ ਹੋ ਚੁੱਕਿਆ ਹੋਵੇ। ਹਜ਼ੂਰ ਸਾਹਿਬ ਦੀ ਧਰਤੀ ਤੇ ਪਹਿਲਾਂ ਭਗਤੀ ਕੀਤੀ, ਜਦੋਂ ਵੇਖਿਆ ਵੀ ਹੁਣ ਮੈਂ ਸਰੀਰ ਤੋਂ ਵੱਖ ਹੋ ਸਕਦਾ, ਫਿਰ ਮਹਾਰਾਜ ਉੱਥੇ ਗਏ ਨੇ। ਇੱਥੇ ਇੱਕ ਬੇਨਤੀ ਛੋਟੀ ਜੀ ਕਰਾਂ, ਸਮਝੋ ਪ੍ਰੇਮ ਨਾਲ। ਸਰੀਰ ਤੋਂ ਵੱਖ ਕਰ ਸਕਦਾ ਇੱਕ ਡਾਕਟਰ, ਇੱਕ ਡਾਕਟਰ ਵਿੱਚ ਇੰਨੀ ਕੁ ਪਾਵਰ ਹੈ, ਉਹ ਸਾਨੂੰ ਸਾਡੇ ਸਰੀਰ ਨਾਲੋਂ 2-4 ਘੰਟੇ, 8 ਘੰਟੇ, 10 ਘੰਟੇ, ਵੱਧ ਤੋਂ ਵੱਧ 24 ਘੰਟੇ ਸਾਨੂੰ ਸਾਡੇ ਸਰੀਰ ਤੋਂ ਵੱਖ ਕਰ ਸਕਦਾ। ਆਪਰੇਸ਼ਨ ਹੁੰਦਾ, ਪਤਾ ਹੀ ਨਹੀਂ ਲੱਗਦਾ, ਦਰਦ ਹੀ ਨਹੀਂ ਹੁੰਦਾ, ਬੇਹੋਸ਼ ਕਰ ਦਿੰਦਾ ਨਾ ਡਾਕਟਰ। ਡਾਕਟਰ ਕੋਲ ਇੱਕ ਦਵਾਈ ਹੈ, ਇੱਕ ਮੈਡੀਸਨ ਹੈ, ਉਹਦੇ ਨਾਲ ਸਾਡੇ ਸਰੀਰ ਨੂੰ 2-4 ਘੰਟੇ ਵੱਖ ਕਰ ਸਕਦਾ ਹੈ। ਅਕਾਲ ਪੁਰਖ ਕੋਲ ਵਾਹਿਗੁਰੂ ਦਾ ਨਾਮ ਹੈ, ਸਾਡੇ ਗੁਰੂ ਕੋਲ ਵਾਹਿਗੁਰੂ ਦਾ ਨਾਮ ਹੈ, ਉਹ ਸਾਨੂੰ ਕਈ ਕਈ ਯੁੱਗ ਸਰੀਰ ਤੋਂ ਵੱਖ ਕਰ ਸਕਦਾ ਹੈ। ਆਖੋ ਸਤਨਾਮ। ਦੋ ਨਾੜੀਆਂ ਨੇ, ਧਿਆਨ ਦਿਓ ਜਰਾ, ਦੋ ਨਾੜੀਆਂ ਨੇ, ਇੱਕ ਤੇ ਹੈ ਸਾਰਗ ਜਿਹਦੇ ਵਿੱਚ ਸਵਾਸ ਚੱਲ ਰਿਹਾ, ਇਹਦੇ ਨਾਲ ਸਾਡੇ ਸਰੀਰ ਵਿੱਚ ਖੱਬੇ ਪਾਸੇ ਇੱਕ ਨਾੜ ਚੱਲਦੀ ਹੈ ਜਿਹਦਾ ਨਾਮ ਹੈ ਰੁਦਰਾਕਸ਼ ਨਾੜੀ, ਰੁਦਰਾਕਸ਼ ਉਹਦਾ ਨਾਮ ਹੈ। ਸਾਰਗ ਵਾਲੀ ਉਹਦੇ ਨਾਲ ਚੱਲ ਰਹੀ ਹੈ, ਉਹਦਾ ਸੰਬੰਧ ਕੀ ਹੈ? ਉਹ ਧੁਨ ਤੋਂ ਲੈ ਕੇ ਸਾਡੇ ਬ੍ਰੇਨ ਤੱਕ, ਦਿਮਾਗ ਤੱਕ ਉਹਦਾ ਸੰਬੰਧ ਹੈ। ਉਹ ਨਾੜੀ, ਉਹ ਇੱਕੋ ਇੱਕ ਨਾੜੀ ਹੈ ਸਾਡੇ ਸਰੀਰ 'ਚ ਜਿਹੜੀ ਸਾਨੂੰ ਇਹ ਦੱਸਦੀ ਹੈ ਵੀ ਤੇਰੇ ਸਰੀਰ ਵਿੱਚ ਕਿੱਥੇ ਦਰਦ ਹੋ ਰਿਹਾ, ਤੇਰੇ ਸਰੀਰ ਵਿੱਚ ਦਰਦ ਕਿੱਥੇ ਹੋ ਰਿਹਾ, ਉਹ ਨਾੜੀ ਦੱਸਦੀ ਹੈ। ਜੇ ਉਹ ਨਾੜੀ ਨੂੰ ਬੰਦ ਕਰ ਦਿੱਤਾ ਜਾਵੇ ਤੇ ਦਰਦ ਦਾ ਪਤਾ ਨਹੀਂ ਲੱਗੇਗਾ। ਜਦੋਂ ਸਾਡੀ ਲੱਤ 'ਚ ਦਰਦ ਹੋਵੇ, ਕਿਸੇ ਡਾਕਟਰ ਕੋਲ ਚਲੇ ਜਾਓ, ਡਾਕਟਰ ਸਾਨੂੰ ਕੋਈ ਦਵਾਈ ਦੇ ਦੇਗਾ, ਅਸੀਂ ਕਹਿੰਦੇ ਹਾਂ ਦਰਦ ਬੰਦ ਹੋ ਗਿਆ, ਨਹੀਂ ਨਹੀਂ ਇਹ ਭੁਲੇਖਾ ਹੈ, ਦਰਦ ਬੰਦ ਨਹੀਂ ਹੁੰਦਾ, ਦਰਦ ਤੇ ਚੱਲ ਰਿਹਾ ਹੁੰਦਾ ਹੈ, ਪਰ ਉਹ ਜਿਹੜੀ ਦਵਾਈ ਹੈ ਉਹ ਉਸ ਨਾੜੀ ਨੂੰ ਬੰਦ ਕਰ ਦਿੰਦੀ, ਸੰਬੰਧ ਟੁੱਟ ਜਾਂਦਾ, ਦਰਦ ਤੇ ਹੋ ਰਿਹਾ ਹੁੰਦਾ, ਪਤਾ ਨਹੀਂ ਲੱਗਦਾ ਦਰਦ ਹੋ ਰਿਹਾ। ਕਈ ਵਾਰੀ ਵੇਖੇ ਨੇ ਕਈ ਮਰੀਜ਼ ਇਹੋ ਜਿਹੜੇ ਕਹਿਣਗੇ ਆਪਰੇਸ਼ਨ ਹੋ ਰਿਹਾ ਸੀ, ਅੱਖਾਂ ਮੇਰੀਆਂ ਖੁੱਲੀਆਂ ਸੀ, ਦਰਦ ਹੁੰਦਾ ਹੀ ਨਹੀਂ ਸੀ। ਕਾਰਨ ਕੀ ਹੈ? ਵੀ ਦਰਦ ਤੇ ਹੋ ਰਿਹਾ, ਆਪਰੇਸ਼ਨ ਤੇ ਹੋ ਰਿਹਾ, ਚੀਰ ਫਾੜ ਹੋ ਰਿਹਾ, ਦਰਦ ਤੇ ਹੋ ਰਿਹਾ, ਪਰ ਸੰਬੰਧ ਤੋੜਤਾ, ਉਹ ਜਿਹਨੇ ਦੱਸਣਾ ਸੀ ਦਰਦ ਹੋ ਰਿਹਾ, ਉਹ ਨਾੜੀ ਬਲੌਕ ਹੋ ਗਈ, ਬੰਦ ਹੋ ਗਈ। ਅੱਜ ਕੱਲ੍ਹ ਦੇ ਡਾਕਟਰ ਇਹ ਉਸ ਨਾੜੀ ਨੂੰ ਬੰਦ ਕਰਦੇ ਨੇ ਕਿਸੇ ਦਵਾਈ ਨਾਲ, ਦਵਾਈ ਨਾਲ ਰੱਬ ਦੇ ਪਿਆਰੇ ਨਾੜੀ ਉਸ ਨੂੰ ਕਿਵੇਂ ਬੰਦ ਕਰ ਲੈਂਦੇ ਨੇ, ਉਹਦੇ ਵਿੱਚ ਹਵਾ ਭਰ ਦਿੰਦੇ ਨੇ, ਸਵਾਸ ਸਾਹ ਰਗ ਵਿੱਚੋਂ ਕੱਢ ਕੇ ਉਹ ਨਾੜੀ ਵਿੱਚ ਜਦੋਂ ਹਵਾ ਚਲੀ ਜਾਏਗੀ ਨਾ, ਸਾਹ ਚੱਲਿਆ ਜਾਏਗਾ ਸਾਡਾ ਹਵਾ, ਜਦੋਂ ਉਹ ਨਾੜੀ 'ਚ ਜਾਏਗੀ ਉਹ ਨਾੜੀ ਬਲੌਕ ਹੋ ਜਾਏਗੀ, ਉਹ ਨਾੜੀ ਬੰਦ ਹੋ ਜਾਏਗੀ ਤੇ ਪਤਾ ਹੀ ਨਹੀਂ ਲੱਗਣਾ ਕਿ ਸਾਡਾ ਸਰੀਰ ਕਿੱਥੇ ਹੈ। ਇਸੇ ਨੂੰ ਰੁਦਰਾਕਸ਼ ਸਾਹ ਰਗ ਵਿੱਚੋਂ ਸਵਾਸ ਕੱਢ ਕੇ ਰੁਦਰਾਕਸ਼ ਵਿੱਚ ਪ੍ਰਵੇਸ਼ ਕਰਾਉਣ ਨੂੰ ਕਹਿੰਦੇ ਨੇ। ਫਲਾਣੇ ਨੇ ਸਵਾਸ ਦਸਵੇਂ ਦੁਆਰ ਚੜਾ ਲਿਆ, ਆਖੋ
ਸਤਨਾਮ।
ਇਸੇ ਨੂੰ ਕਹਿੰਦੇ ਨੇ ਵੀ ਸਵਾਸ ਦਸਵੇਂ ਦੁਆਰ ਚੜ ਗਏ, ਗੱਲ ਇਹੀ ਹੈ। ਉਹ ਸਾਹ ਰਗ ਵਿੱਚੋਂ ਸਵਾਸ ਕੱਢ ਕੇ ਉਹਦੇ ਚ ਪਾਉਣੇ ਹੁੰਦੇ ਨੇ, ਫਿਰ ਭਾਵੇਂ 10 ਘੰਟੇ ਬੈਠੇ ਰਹੋ ਪਤਾ ਹੀ ਨਹੀਂ ਲੱਗਣਾ ਕਿੱਥੇ ਬੈਠੇ ਆ, ਭਾਵੇਂ 20 ਘੰਟੇ ਬੈਠੇ ਰਹੋ ਪਤਾ ਹੀ ਨਹੀਂ ਲੱਗਣਾ। ਪਰ ਇੱਕ ਗੱਲ ਧਿਆਨ ਚ ਰੱਖਣਾ, ਇਹ ਕੰਮ ਕੋਈ 1-2 ਦਿਨਾਂ ਦਾ ਨਹੀਂ ਹੈ, ਇਹ ਕੰਮ ਕੋਈ 1-2 ਮਹੀਨਿਆਂ ਦਾ ਨਹੀਂ। ਦੱਸਣ ਵਾਲੇ ਦੱਸਦੇ ਨੇ ਕਹਿੰਦੇ 15-15, 20-20 ਸਾਲ ਹੋ ਗਏ ਸੀ ਅਭਿਆਸ ਕਰਦਿਆਂ ਨੂੰ, 20 ਸਾਲਾਂ ਬਾਅਦ ਜਾ ਕੇ ਸਾਹ ਰਗ ਵਿੱਚੋਂ ਸਵਾਸ ਰੁਦਰਾਕਸ਼ ਵਿੱਚ ਪ੍ਰਵੇਸ਼ ਹੋਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
20-20 ਸਾਲ ਦੀ ਮਿਹਨਤ ਕਰਨ ਤੋਂ ਬਾਅਦ ਉਹਦੇ ਵਿੱਚ ਸਵਾਸ ਜਾਣੇ ਸ਼ੁਰੂ ਹੁੰਦੇ ਨੇ। ਜਿਹੜਾ ਨਕਸ਼ਾ ਜੋਗੀਆਂ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਗ੍ਰੰਥਾਂ 'ਚ ਲਿਖਤਾ ਨਾ, ਵੀ ਸਾਡੇ ਸਰੀਰ ਵਿੱਚ ਆ ਜਿਹੜੇ ਐਕਸਰੇ ਨੇ ਤੇ ਹੁਣ ਆਏ ਨੇ, ਅੱਜ ਤੋਂ ਕਈ ਕਈ 100 ਸਾਲ ਪਹਿਲਾਂ ਜੋਗੀਆਂ ਨੇ ਦੱਸ ਦਿੱਤਾ ਵੀ ਤੇਰੇ ਸਰੀਰ ਵਿੱਚ ਕਿਹੜੀ ਚੀਜ਼ ਕਿੱਥੇ ਹੈ, ਕਿਹੜੀ ਨਾੜੀ ਕਿੱਥੇ ਹੈ। ਉਹਨਾਂ ਨੇ ਵੇਖ ਲਿਆ ਅੰਦਰ, ਸਾਨੂੰ ਪਤਾ ਨਹੀਂ। ਸਾਧ ਸੰਗਤ ਸਵਾਸ ਜਦੋਂ ਰੁਦਰਾਕਸ਼ ਵਿੱਚ ਪ੍ਰਵੇਸ਼ ਹੋ ਜਾਣ ਤੇ ਸਰੀਰ ਨਾਲ ਉਹ ਸੰਬੰਧ ਟੁੱਟ ਜਾਂਦਾ, ਨਾ ਗਰਮੀ, ਨਾ ਸਰਦੀ, ਨਾ ਭੁੱਖ, ਨਾ ਪਿਆਸ, ਤੇ ਨਾ ਸਰੀਰ ਦਾ ਵਿਗੜਦਾ ਕੁਛ। ਉਵੇਂ ਜਿਵੇਂ ਪਿਆ ਰਹਿੰਦਾ, ਭਾਵੇਂ ਜਿੰਨਾ ਚਿਰ ਮਰਜ਼ੀ ਰੱਖ ਲਓ ਸਰੀਰ ਖਰਾਬ ਵੀ ਨਹੀਂ ਹੁੰਦਾ, ਉਵੇਂ ਪਿਆ ਰਹੋ। ਮਹਾਰਾਜ ਨੇ 4 ਯੁੱਗ ਹੇਮਕੁੰਡ ਸਾਹਿਬ ਦੀ ਧਰਤੀ ਤੇ ਤਪੱਸਿਆ ਕੀਤੀ ਹੈ। ਹੇਮਕੁੰਡ ਸਾਹਿਬ ਜਾਣ ਵਾਲੇ ਅੱਜ ਵੀ ਬੜੇ ਨੇ, ਕਈ ਤੇ ਪਤਾ ਕਹਿਣਗੇ ਕੰਨਾਂ ਨੂੰ ਨਾਲੇ ਹੱਥ ਲਾਉਣਗੇ, ਨਾਲੇ ਕਹਿਣਗੇ ਲੈ ਬਾਜਾਂ ਵਾਲੇ ਨੇ ਵੇਖੋ ਕਿੱਥੇ ਪੰਗਾ ਲਿਆ ਆ ਕੇ, ਕਿ ਹੋਰ ਥਾਂ ਲੱਭੀ ਹੋਈ ਨਹੀਂ, ਸੌ ਇੱਧਰ ਆ ਕੇ ਇੱਧਰ ਕਿਤੇ ਨਾਮ ਜਪ ਲੈਂਦਾ, ਏਡੀ ਦੂਰ ਕਿੱਥੇ ਪਹਾੜਾਂ 'ਚ। ਤੇ ਕਈ ਕਹਿੰਦੇ ਅੱਜ ਤੋਂ ਮੁੜ ਕੇ ਨਹੀਂ ਆਉਂਦਾ, ਐਤਕੀ ਤੇ ਆ ਗਿਆ, ਕਿਤੇ ਸੌਖਾ ਹੈ। 4 ਯੁੱਗ ਬਹਿਣਾ ਕਿਤੇ ਸੌਖਾ ਹੈ, ਉੱਥੇ ਕੋਈ 5 ਚੁੱਭੇ ਲਾ ਸਕਦਾ ਹੈ, 5 ਚੁੱਭੇ, ਕੋਈ 10 ਲਾ ਲੈਂਦਾ। ਸਾਡੇ ਨਾਲ ਇੱਕ ਗਿਆ, ਮੈਨੂੰ ਕਹਿੰਦਾ ਬਾਬਾ ਜੀ ਮੈਂ ਤੇ ਉਹਦੇ 'ਚ ਚੁੱਭੇ ਵੱਧ ਤੋਂ ਵੱਧ ਮਾਰਨੇ। ਮੈਂ ਕਿਹਾ ਰਹਿਣ ਦੀ ਭਰਾ, ਬੜਾ ਠੰਡਾ ਪਾਣੀ। ਕਹਿੰਦਾ ਨਹੀਂ ਜੀ, ਵੜ ਗਿਆ 1 ਚੁੱਭਾ 2 ਚੁੱਭੇ, ਮੇਰੇ ਖਿਆਲ 'ਚ ਵੀ 40-45 ਲਾ ਲਏ, ਫਿਰ ਚੁੱਕ ਕੇ ਕੱਢਣਾ ਪਿਆ। ਕੋ ਸਤਨਾਮ। ਨੀਲੇ ਬੁੱਲ ਹੋ ਗਏ, ਨੀਲਾ ਹੋ ਗਿਆ ਸਾਰੇ, ਫਿਰ ਉੱਥੇ ਕੱਪੜਿਆਂ 'ਚ ਲਪੇਟਦੇ ਫਿਰੀਏ ਵੀ ਕਿਤੇ ਉਂਜੀ ਨਾ ਇੱਥੇ ਭਾਣਾ ਵਰਤ ਜਾਏ, ਖਤਰਾ ਹੋ ਗਿਆ। ਸੋ ਧਿਆਨ ਦਿਓ, ਐਸਾ ਵੀ ਹੁੰਦਾ ਅਸੀਂ ਉੱਥੇ ਜਾਂਦੇ ਹਾਂ ਨਹੀਂ ਬਹਿ ਸਕਦੇ। 4 ਯੁੱਗ ਮਹਾਰਾਜ ਬਹਿ ਗਏ ਤੇ ਕਿਵੇਂ ਬਹਿ ਗਏ? ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਮਹਾਰਾਜ ਨੇ ਪਹਿਲਾਂ ਅਭਿਆਸ ਕੀਤਾ, ਜਦੋਂ ਵੇਖਿਆ ਵੀ ਹੁਣ ਸਰੀਰ ਦਾ ਪਤਾ ਹੀ ਨਹੀਂ ਲੱਗਦਾ, ਭਾਵੇਂ 10 ਘੰਟੇ ਬਹਿ ਜਾਓ, ਭਾਵੇਂ 10 ਦਿਨ ਬਹਿ ਜਾਓ, ਗਰਮੀ ਨਹੀਂ ਲੱਗਦੀ, ਤੱਤੀ ਤਵੀ ਤੇ ਮਹਾਰਾਜ ਐਵੇਂ ਥੋੜਾ ਬਹਿ ਗਏ? ਗੁਰੂ ਦੇ ਪਿਆਰਿਆਂ ਨੇ ਬੰਦ ਬੰਦ ਐਵੇਂ ਥੋੜਾ ਕਟਵਾ ਲਏ, ਖੋਪਰ ਐਵੇਂ ਨਹੀਂ ਲੁਹਾਲੇ? ਉਹਨਾਂ ਦਾ ਸਰੀਰ ਨਾਲੋਂ ਸੰਬੰਧ ਖਤਮ ਹੋ ਚੁੱਕਿਆ ਸੀ, ਇਸੇ ਸਰੀਰ ਨਾਲ ਉਹਨਾਂ ਦਾ ਸੰਬੰਧ ਟੁੱਟ ਚੁੱਕਿਆ ਸੀ। ਹਜ਼ੂਰ ਸਾਹਿਬ ਦੀ ਧਰਤੀ ਤੇ 3 ਇਤਿਹਾਸ ਇਕੱਠੇ ਮੈਂ ਕਰਨ ਲੱਗਿਆ, ਬੇਨਤੀ ਕਰਦਾ। ਪਹਿਲਾ ਤੇ ਉੱਥੇ ਮਹਾਰਾਜ ਦਾ ਤਪ ਸਥਾਨ ਹੈ, ਦੂਜਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਸੱਚਖੰਡ ਜਾਣਾ ਉਸ ਜਗ੍ਹਾ ਤੋਂ ਸਰੀਰ ਛੱਡਿਆ ਮਹਾਰਾਜ ਨੇ, ਤੇ ਤੀਜਾ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਦਿੱਤੀ ਗਈ ਹੈ। ਆਖੋ ਸਤਨਾਮ। ਜਿਹੜੇ ਗੁਰੂ ਅੱਗੇ ਝੁਕਣਾ ਅੱਜ ਲੋਕ ਪਸੰਦ ਨਹੀਂ ਨਾ ਕਰਦੇ, ਜਿਹੜੇ ਗੁਰੂ ਅੱਗੇ ਅਸੀਂ ਅੱਜ ਨਿਭਦੇ ਨਹੀਂ, ਝੁਕਦੇ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਕੋਈ ਝੁਕਾ ਹੀ ਨਹੀਂ ਸਕਿਆ, ਕੋਈ ਨਹੀਂ ਝੁਕਾ ਸਕਿਆ। ਘਰ ਬਾਰ ਛੱਡ ਦਿੱਤਾ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਿਤਾ ਸ਼ਹੀਦ ਹੋ ਗਿਆ, ਮਾਂ ਸ਼ਹੀਦ ਹੋ ਗਈ, ਧੰਨ ਗੁਰੂ ਗੋਬਿੰਦ ਸਿੰਘ ਦਾ ਸਿਰ ਨਾ ਕਿਤੇ ਝੁਕਿਆ, ਉਹ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਝੁਕਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਿਆ। ਆਖੋ ਸਤਨਾਮ। ਇਹ ਐਡਾ ਵੱਡਾ ਗੁਰੂ ਹੈ। महाराज का सिर झुकया ते गुरु ग्रंथ साहिब महाराज के अगे झुकया। ओ पति जिन्हें चार युग बह के भगती की होवे मत्था टेकिया ते बेनती की माता जीता ने मैनू आग्या दे दियो जान दी। आग्या मंग रहे ने आग्या आग्या मिल गई। एक गल सुन जीता महाराज दसो फतेह सिंह उमर का छोटा है जे इनू माता गुजरी की झोली च पा दे आपे पाल लेगी। अख सतना
श्री वाहिगुरु
ये छोटा है क्यों क्योंकि अजे इस बच्चे ने पांच साल होर रहना दुनिया च। पांच साल तीन साल का हो गया पांच साल इन्हें साढ़े चार साल होर कटने ने उन्हां चिर अपनी दादी की गोद में रह लेगा। तू साडी माता की गोद च पा दे। माता जीता जी कहते सत बचन उठे बाबा फतेह सिंह नूं चुकिया। माता गुजर कौर जी बैठे ने नेत्र बंद किए हुए ने। माता गुजर कौर जी की झोली च पा के कह लगे माता जी आ लो इनू पाल लियो हुण आपे। माता गुजर कौर जी कह लगे जीता किथे चली है। माता जी तुहानू पता है माता गुजरी भी ब्रह्म ज्ञानी। माता गुजर कौर एक ऐसी महान हस्ती जिन्हां दा सौरा भी गुरु पति भी गुरु ते पुत भी गुरु। आखो सतनाम
श्री वाहिगुरु।
पुत भी गुरु गा ते पति भी गुरु ते सौरा भी गुरु। माता गुजर कौर जी जो आई सो झल गुजरी जो शरीर ते आई झल ली माता गुजर कौर जी। ਉਹ ਜਦੋਂ ਬਾਬਾ ਫਤਿਹ ਸਿੰਘ ਨੂੰ ਝੋਲੀ ਚ ਪਾਇਆ ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਜੀਤਾ ਜਿਨ੍ਹਾਂ ਬੱਚਿਆਂ ਦੇ ਜਿਹੜੇ ਬੱਚਿਆਂ ਦੀ ਮਾਂ ਚਲੀ ਜਾਂਦੀ ਨਾ ਮਾਂ ਜਿਹੜੇ ਬੱਚਿਆਂ ਦੀ ਮਾਂ ਨਾ ਰੱਬ ਕਰੇ ਮਾਂ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਚਲੀ ਜਾਏ ਉਹਨਾਂ ਬੱਚਿਆਂ ਦਾ ਭਾਰ ਗਲੀਆਂ ਦੇ ਕੱਖਾਂ ਤੋਂ ਵੀ ਹੌਲਾ ਹੋ ਜਾਂਦਾ। ਦਰ ਦਰ ਤੇ ਫਿਰਦੇ ਨੇ ਫਿਰ ਕੋਈ ਸਾਂਭਦਾ ਮਾਤਾ ਗੁਜਰ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਜੀਤਾ ਇਹਦੀ ਤੇ ਉਮਰ ਅਜੇ ਬੜੀ ਛੋਟੀ ਹੈ ਇਹਦੀ ਤੇਰੇ ਲਾਲ ਦੀ ਉਮਰ ਬੜੀ ਛੋਟੀ ਹੈ ਜੀ। ਫਤਿਹ ਸਿੰਘ ਹੈ ਉਮਰ ਦਾ ਨਿਆਣਾ ਛੱਡ ਕੇ ਨਾ ਜਾਵੀ ਰਾਣੀ। ਬੜੀ ਛੋਟੀ ਛੱਡ ਕੇ ਨਾ ਜਾ। ਮਾਤਾ ਜੀਤਾ ਜੀ ਕਹਿਣ ਲੱਗੇ ਮਾਤਾ ਜੀ ਹੁਣ ਜਾਣਾ ਪੈਣਾ ਹੈ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ ਕੱਲੇ
ਆਵਹਿ
ਨਾਨਕ ਸੱਦੇ
ਉੱਠੀ ਜਾਏ।
ਕੱਲੇ ਜਗ ਆਈ ਦੈ ਸਤਿਆ ਤੇ ਜਾਣਾ ਪੈਂਦਾ। ਵਜਾ ਜੋੜੀ ਬੋਲਿਓ ਜਰਾ ਬੋਲਿਓ ਹੌਲੀ ਜਰਾ ਪੜੋ ਜਰਾ ਹੌਲੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਜਦੋਂ ਉਹਦਾ ਹੁਕਮ ਆ ਜੇ ਫਿਰ ਜਾਣਾ ਪੈਣਾ ਮਾਤਾ ਜੀਤਾ ਜੀ ਕਹਿੰਦੇ ਮੈਂ ਹੁਣ ਜਾਣਾ ਹੈ ਮਾਤਾ ਗੁਜਰ ਕੌਰ ਜੀ ਦੀ ਝੋਲੀ ਪਾ ਕੇ ਇਹਨੂੰ ਆਪੇ ਪਾਲ ਲਿਆ ਜੇ ਪੌਣੇ 3 ਸਾਲ ਦੀ ਉਮਰ ਬਾਬਾ ਫਤਿਹ ਸਿੰਘ ਨੂੰ ਮਾਤਾ ਗੁਜਰ ਕੌਰ ਜੀ ਦੀ ਝੋਲੀ ਪਾ ਕੇ ਮਾਤਾ ਜੀਤਾ ਜੀ ਨੇ ਉੱਤੇ ਚਾਦਰਾ ਲੈ ਲਿਆ ਸਰੀਰ ਇੰਜ ਛੱਡਤਾ ਜਿਵੇਂ ਸੱਪ ਕੰਜ ਲਾ ਦਿੰਦਾ ਆਖੋ ਸਤਨਾਮ ਜਦੋਂ ਸੱਪ ਕੰਜ ਲਾਉਂਦਾ ਨਾ ਉਹਨੂੰ ਕੋਈ ਤਕਲੀਫ ਨਹੀਂ ਹੁੰਦੀ ਲਾ ਕੇ ਚੱਲਿਆ ਜਾਂਦਾ ਬਸ ਰੱਬ ਦੇ ਪਿਆਰੇ ਵੀ ਸਰੀਰ ਇੰਜ ਪਰਿਤਿਆਗ ਕਰ ਦਿੰਦੇ ਨੇ ਉਹਨਾਂ ਨੂੰ ਪਤਾ ਹੈ ਇੱਕ ਬੇਨਤੀ ਮੈਂ ਕਈ ਵਾਰੀ ਕਰਦਾ ਹੁੰਦਾ ਉਹ ਜਿਹੜੇ ਬਾਪੂ ਨੇ 2-4 ਲੱਖ ਆਪਣੇ ਨਾਂ ਰੱਖਿਆ ਹੋਵੇ ਨਾ ਜਮਾਂ ਉਹਨੂੰ ਬੁਢੇਪੇ ਦਾ ਕੋਈ ਫਿਕਰ ਨਹੀਂ 10 ਲੱਖ ਜਿਹਨੇ ਆਪਣੇ ਨਾਂ ਰੱਖਿਆ ਨਾ ਜਮਾਂ ਬੈਂਕ 'ਚ ਉਹਨੂੰ ਬੁਢੇਪੇ ਦਾ ਕੋਈ ਫਿਕਰ ਨਹੀਂ ਜਿਹਨੇ 2-4 ਕਿੱਲੇ ਆਪਣੇ ਨਾਂ ਰੱਖੀ ਹੋਵੇ ਉਹਨੂੰ ਬੁਢੇਪੇ ਦਾ ਕੋਈ ਫਿਕਰ ਨਹੀਂ ਉਹਨੂੰ ਪਤਾ ਮੇਰੇ ਬੱਚੇ ਮੇਰੀ ਸੇਵਾ ਕਰਨਗੇ ਮੇਰੇ ਬੱਚੇ ਮੇਰੀ ਸੇਵਾ ਕਰਨਗੇ ਕਿਉਂਕਿ ਮਾਇਆ ਤੇਰੇ ਕੋਲ ਹੈ ਤੇ ਚੁੱਕੀ ਫਿਰਨਗੇ ਕਦੀ ਕਿਸੇ ਹਸਪਤਾਲ 'ਚ ਕਦੀ ਕਿਤੇ ਕਦੀ ਕਿਤੇ ਤੇ ਜਿਹੜਾ ਬਾਪੂ ਪਹਿਲਾਂ ਹੀ ਸਭ ਕੁਝ ਲਿਖਦੇ ਵੀ ਤੇਰਾ ਹੀ ਹੈ ਸਭ ਕੁਝ ਬੱਚਿਆਂ ਨੂੰ ਕਹਿਦੇ ਫਿਰ ਤੇ ਉਹਨਾਂ ਦੀ ਮਰਜ਼ੀ ਹੈ ਵੀ ਰੋਟੀ ਦੇਣ ਤੇ ਭਾਵੇਂ
ਨਾ ਦੇਣ
ਸਰਵਣ ਵਰਗੇ ਪੁੱਤਰ ਬਹੁਤ ਘੱਟ ਜੰਮਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਸੇਵਾ ਕਾਹਦੇ ਵਾਸਤੇ ਬੱਚੇ ਤੇ ਪਹਿਲੀ ਗੱਲ ਤੇ ਇਹ ਹੁੰਦਾ ਵੀ ਮੇਰਾ ਨਿਸ਼ਾਨ ਰਹਿ ਜੇ ਦੁਨੀਆ 'ਚ ਇਹ ਹੁੰਦਾ ਨਾ ਵੀ ਮੇਰਾ ਨਾਂ ਰਹਿ ਜੇ ਦੁਨੀਆ 'ਚ ਤੇ ਬਾਣੀ ਕਹਿੰਦੀ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ ਤੇਰਾ ਨਾਂ ਪਹਿਲਾਂ ਤੇ ਲੋਕ ਜਾਣਦੇ ਨੇ ਹੌਲੀ ਹੌਲੀ ਫੋਟੋ ਹੈ ਜਿਹੜਾ ਘਰ ਆਊਗਾ ਫੋਟੋ ਤੋਂ ਮਾੜਾ ਮੋਟਾ ਨਾਂ ਪੜੇਗਾ ਕੋਈ ਖਾਸ ਗੱਲ ਨਹੀਂ ਨਾਮ ਰਹਿੰਦਾ ਨਾਮ ਜਪਣ ਵਾਲਿਆਂ ਦਾ ਨਾਮ ਰਹਿੰਦਾ ਨਾਮ ਜਪਣ ਵਾਲਿਆਂ ਦਾ ਬਾਬਾ ਫਰੀਦ ਜੀ ਦਾ ਭਗਤ ਕਬੀਰ ਜੀ ਦਾ ਭਗਤ ਸੈਣ ਜੀ ਦਾ ਕੌਣ ਭੁੱਲੇਗਾ ਧੰਨੇ ਜੱਟ ਨੂੰ ਨਾਮ ਰਹਿੰਦਾ ਭਗਤ ਰਵਿਦਾਸ ਜੀ ਵਰਗਿਆਂ ਦਾ ਜਿਨ੍ਹਾਂ ਨੇ ਨਾਮ ਜਪਿਆ ਨਾਮ ਉਹਨਾਂ ਦਾ ਰਹਿੰਦਾ ਜਿਨ੍ਹਾਂ ਨੇ ਸਰਬੱਤ ਦੇ ਭਲੇ ਦੇ ਕੰਮ ਕੀਤੇ ਤੇ ਜਾਂ ਫਿਰ ਬੱਚੇ ਕਾਹਦੇ ਵਾਸਤੇ ਚਾਹੀਦੇ ਨੇ ਬੱਚੇ ਸਾਡੀ ਬਜ਼ੁਰਗ ਹੋਇਆਂ ਦੀ ਸੇਵਾ ਕਰਨਗੇ ਦੋ ਕੰਮਾਂ ਵਾਸਤੇ ਹੀ ਹੈ ਇੱਕ ਤੇ ਮੇਰਾ ਨਿਸ਼ਾਨ ਨਾ ਰਹਿ ਜੇ ਤੇ ਦੂਜਾ ਬੱਚੇ ਮੇਰੀ ਸੇਵਾ ਕਰਨਗੇ ਅੱਜ ਕੱਲ੍ਹ ਦੇ ਬੱਚੇ ਪੜ੍ਹ ਲਿਖ ਗਏ ਬਹੁਤ ਹੀ ਉਹ ਬਾਪੂ ਨੂੰ ਬੁੜਾ ਹੋਣ ਹੀ ਨਹੀਂ ਦਿੰਦੇ ਸੇਵਾ ਪਹਿਲੇ ਹੀ ਸ਼ੁਰੂ ਕਰ ਲੈਂਦੇ ਨੇ ਆਖੋ ਸਤਨਾਮ ਕੀ ਪਤਾ ਬਾਅਦ 'ਚ ਮੌਕਾ ਮਿਲੇ ਕਿ ਨਾ ਮਿਲੇ ਸੇਵਾ ਪਹਿਲੇ ਹੀ ਹੋਣ ਲੱਗ ਪੈਂਦੀ ਕਈ ਵੇਖੇ ਨੇ 5-5 ਸਾਲ ਦੇ ਬੱਚੇ ਵੀ ਆਪਣੇ ਮੂੰਹ ਦੇ ਮਾਤਾ ਦੇ ਮੂੰਹ ਤੇ ਚਪੇੜ ਮਾਰਦੇ ਨੇ 5-5 ਸਾਲ ਦੇ ਬੱਚੇ ਬੜਾ ਬੁਰਾ ਭਲਾ ਬੋਲਦੇ ਨੇ ਵਿਰਲੇ ਵਿਰਲੇ ਬੱਚੇ ਨੇ ਇੱਕ ਬੇਨਤੀ ਮੈਂ ਸੰਗਤ 'ਚ ਕਰਦਾ ਹੁੰਦਾ ਉਹ ਜਿਨ੍ਹਾਂ ਦੇ ਘਰਾਂ ਵਿੱਚ ਬਜ਼ੁਰਗ ਮਾਤਾ ਪਿਤਾ ਹੈਗੇ ਨੇ ਨਾ ਉਹਨਾਂ ਨੂੰ ਤੀਰਥ ਤੇ ਜਾਣ ਦੀ ਲੋੜ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਜ਼ੁਰਗ ਮਾਤਾ ਪਿਤਾ ਜਿਨ੍ਹਾਂ ਦੇ ਘਰ ਵਿੱਚ ਨੇ ਉਹਨਾਂ ਨੂੰ ਤੀਰਥ ਤੇ ਜਾਣ ਦੀ ਲੋੜ ਨਹੀਂ ਪਰ ਇੱਕ ਬੇਨਤੀ ਮੇਰੀ ਬਜ਼ੁਰਗ ਵੀ ਸੁਣ ਲੈਣ ਬਜ਼ੁਰਗ ਵੀ ਉਹੀ ਸੋਹਣਾ ਲੱਗਦਾ ਜਿਹੜਾ ਬੈਠਾ ਹੋਵੇ ਮੰਜੀ ਉੱਤੇ ਪੋਤਰਿਆਂ ਨੂੰ ਗੋਦ ਚ ਭਾ ਕੇ ਕੋਈ ਸਾਖੀ ਸੁਣਾਏ ਕੋਈ ਇਤਿਹਾਸ ਸੁਣਾਏ ਕੋਈ ਗੁਰੂ ਦੀ ਗੱਲ ਸੁਣਾਏ ਤੇ ਜਿਹੜਾ ਬਾਪੂ ਕਵੇ ਮੁੰਡਿਆ ਲਿਆ ਬੋਤਲ ਸ਼ਰਾਬ ਦੀ ਲਿਆ ਪਊਆ ਫਿਰ ਉਹ ਬਾਪੂ ਦਾ ਕੀ ਕਰੀਏ ਇਹੋ ਜਿਹੇ ਬਾਪੂ ਵੀ ਨੇ ਗੁੱਸਾ ਨਾ ਕਰਿਆ ਜੇ ਉਹ ਬਜ਼ੁਰਗ ਨਹੀਂ ਸੋਹਣੇ ਲੱਗਦੇ ਬਜ਼ੁਰਗ ਜਿਹੜਾ ਬੱਚਿਆਂ ਦਾ ਫਰਜ਼ ਬੱਚੇ ਮਾਤਾ ਪਿਤਾ ਦਾ ਸਤਿਕਾਰ ਕਰਨ ਤੇ ਬਜ਼ੁਰਗ ਵੀ ਸਤਿਕਾਰ ਕਰਾਉਣ ਉਹ ਚੰਗੇ ਲੱਗਦੇ ਨੇ ਆਪਣੇ ਬੱਚਿਆਂ ਨੂੰ ਗੁਰਮਤ ਦੀ ਸੋਝੀ ਦਿੰਦੇ ਆਪਣੇ ਬੱਚਿਆਂ ਨੂੰ ਗੁਰੂ ਦੀਆਂ ਗੱਲਾਂ ਸੁਣਾਉਂਦੇ ਸੋਹਣੇ ਲੱਗਦੇ ਨੇ ਇਸ ਕਰਕੇ ਭਾਈ ਬਜ਼ੁਰਗਾਂ ਦੀ ਸੇਵਾ ਜਿਹੜੀ ਹੈ ਇਹ ਬੜੀ ਮਹਾਨ ਹੈ ਸੇਵਾ ਕਰਨੀ ਚਾਹੀਦੀ ਬਜ਼ੁਰਗਾਂ ਦੀ ਸੇਵਾ ਤੇ ਸਾਧ ਸੰਗਤ ਭਾਗਾਂ ਵਾਲੇ ਸੇਵਾ ਕਰਦੇ ਨੇ ਆਪਣੇ ਵੱਡੇ ਵਡੇਰਿਆਂ ਦੀ ਸਰਵਣ ਭਗਤ ਵਰਗੇ ਵਿਰਲੇ ਵਿਰਲੇ ਦੁਨੀਆਂ ਵਿੱਚ ਆਉਂਦੇ ਨੇ ਵਿਰਲੇ ਵਿਰਲੇ ਜੰਮਦੇ ਨੇ ਸਾਧ ਸੰਗਤ ਆਪਣੇ ਮਾਤਾ ਪਿਤਾ ਨੂੰ ਵਹਿੰਗੀ ਤੇ ਭਾ ਕੇ ਅੰਨੇ ਮਾਤਾ ਪਿਤਾ ਨੂੰ ਲਈ ਫਿਰਦਾ ਇਹੋ ਜਿਹੇ ਵਿਰਲੇ ਵਿਰਲੇ ਹੁੰਦੇ ਨੇ ਬੱਚੇ ਧਿਆਨ ਦਿਓ ਜਿਹੜੇ ਬੰਦੇ ਨੇ 2-4 ਲੱਖ ਰੁਪਈਆ ਆਪਣੇ ਨਾਂ ਬੈਂਕ 'ਚ ਜਮ੍ਹਾਂ ਰੱਖਿਆ ਹੋਵੇ ਚਾਹੇ ਕੋਠੀ ਆਪਣੇ ਨਾਂ ਹੋਵੇ ਭਾਵੇਂ ਸਾਧ ਸੰਗਤ ਜ਼ਮੀਨ ਨਾ ਹੋਵੇ ਉਹਨੂੰ ਬੁਢੇਪੇ ਦਾ ਕੋਈ ਫਿਕਰ ਨਹੀਂ ਬੱਚੇ ਉਹਦੀ ਸੇਵਾ ਕਰਨਗੇ ਇਸੇ ਤਰ੍ਹਾਂ ਜਿਹਨੇ ਨਾਮ ਦਾ ਖਜ਼ਾਨਾ ਜਮ੍ਹਾਂ ਕੀਤਾ ਹੈ ਚੰਗੇ ਕੰਮ ਕੀਤੇ ਨੇ ਬੁਰਾ ਕੋਈ ਕੀਤਾ ਹੀ ਨਹੀਂ ਸੇਵਾ ਕੀਤੀ ਹੈ ਸਤ ਸੰਗਤ ਕੀਤੀ ਹੈ ਉਸ ਬੰਦੇ ਨੂੰ ਜਮ੍ਹਾਂ ਦਾ ਵੀ ਕੋਈ ਡਰ ਨਹੀਂ ਆਖੋ ਸਤਨਾਮ ਕੌਣ ਡਰਦਾ ਜਮਦੂਤਾਂ ਤੋਂ ਮੌਤ ਤੋਂ ਕੌਣ ਡਰਦਾ ਜਿਹਨੂੰ ਪਤਾ ਵੀ ਚੰਗਾ ਕੋਈ ਕੰਮ ਕੀਤਾ ਨਹੀਂ ਤੇ ਜਮਾਂ ਨੇ ਕਿਹੜੀ ਸਣਾ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਸੁਣਿਆ ਨਾ ਦੀਵਾਨਾਂ ਚ ਸੰਗਤ ਚ ਜਾਂਦੇ ਆ ਤੇ ਸੁਣਨੇ ਆ ਤੇ ਖਤਰਾ ਇਹ ਪੈਦਾ ਹੋ ਗਿਆ ਵੀ ਉਹ ਮਾਰਨਗੇ ਹਿਸਾਬ ਕਿਤਾਬ ਹੋ ਰਿਹਾ ਖਤਰਾ ਪੈਦਾ ਹੋ ਗਿਆ ਸਾਡੇ ਮਨ ਚ ਜਮਾਂ ਤੋਂ ਇਸ ਕਰਕੇ ਡਰਦੇ ਆ ਪਰ ਜਿਹਨੇ ਸੇਵਾ ਦਾ ਸਿਮਰਨ ਦਾ ਖਜ਼ਾਨਾ ਇਕੱਠਾ ਕੀਤਾ ਹੋਇਆ ਹੈ ਉਹਨਾਂ ਨੂੰ ਜਮਾਂ ਦਾ ਕੋਈ ਡਰ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹਨਾਂ ਨੂੰ ਕੋਈ ਡਰ ਨਹੀਂ ਜਿਨ੍ਹਾਂ ਨੇ ਨਾਮ ਦਾ ਖਜ਼ਾਨਾ ਜਮਾਂ ਕੀਤਾ ਮਾਤਾ ਜੀਤਾਂ ਜੀ ਆਪਣੇ ਸਰੀਰ ਨੂੰ ਇੰਜ ਛੱਡ ਕੇ ਚਲੇ ਗਏ ਜਿਵੇਂ ਸੱਪ ਕੁੰਜ ਲਾ ਦਿੰਦਾ ਚਲੇ ਗਏ ਫਿਰ ਮਾਤਾ ਗੁਜਰ ਕੌਰ ਜੀ ਨੇ ਬੱਚਿਆਂ ਨੂੰ ਪਾਲਿਆ ਲਿਆਓ ਮਾਨ ਉੱਥੇ ਜਿੱਥੇ ਗੱਲ ਸ਼ੁਰੂ ਕੀਤੀ ਸੀ ਫਿਰ ਆਪਾਂ ਸਮਾਪਤੀ ਵੱਲ ਚੱਲੀਏ ਸਾਧ ਸੰਗਤ ਜੀ ਮਾਤਾ ਗੁਜਰ ਕੌਰ ਜੀ ਦੇ ਪਾਲਕ ਪੋਤਰੇ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਹਨਾਂ ਦੋਨਾਂ ਸਾਹਿਬਜ਼ਾਦਿਆਂ ਦੀ ਡਿਊਟੀ ਸੇਵਾ ਦੀ ਲਾਈ ਹੋਈ ਹੈ ਮਾਨ ਸਿੰਘ ਨੂੰ ਕਹਿੰਦੇ ਮਾਨ ਸਿੰਘ ਇਹਨਾਂ ਨੂੰ ਖੜਾਇਆ ਕਰ ਇਹਨਾਂ ਨੂੰ ਪ੍ਰਸ਼ਾਦਾ ਛਕਾਇਆ ਕਰ ਇਹਨਾਂ ਦੀ ਸੇਵਾ ਕਰਿਆ ਕਰ ਮਾਨ ਸਿੰਘ ਬੜੀ ਸੇਵਾ ਕਰਦਾ ਸਾਹਿਬਜ਼ਾਦਿਆਂ ਨੂੰ ਖੜਾਉਂਦਾ ਹੈ ਉਹਨਾਂ ਨੂੰ ਸ਼ਸਤਰ ਵਿਦਿਆ ਸਿਖਾਉਂਦਾ ਹੈ ਲਈ ਫਿਰਦਾ ਇੱਕ ਦਿਨ ਬਾਰਿਸ਼ ਆ ਗਈ ਬਾਰਿਸ਼ ਆਉਣ ਕਰਕੇ ਕੰਧ ਸੀ ਕੱਚੀ ਕੰਧ ਹੋ ਗਈ ਗਿੱਲੀ ਤੇ ਸਾਧ ਸੰਗਤ ਜੀ ਸਾਹਿਬਜ਼ਾਦੇ ਖੇਡਦੇ ਖੇਡਦੇ ਉਹ ਕੰਧ ਦੇ ਕੋਲ ਚਲੇ ਗਏ ਮਾਤਾ ਗੁਜਰ ਕੌਰ ਜੀ ਨੂੰ ਲੱਗ ਗਿਆ ਪਤਾ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਘਰ ਲੈ ਆਂਦਾ ਤੇ ਮਾਨ ਸਿੰਘ ਨੂੰ ਕਿਹਾ ਮਾਨ ਸਿੰਘ ਇਹਨਾਂ ਨੂੰ ਕੱਚੀ ਕੰਧ ਦੇ ਨੇੜੇ ਨਾ ਜਾਣ ਦਿਆ ਕਰ ਮੈਨੂੰ ਡਰ ਲੱਗਦਾ ਕਿਤੇ ਕੰਧ ਨਾ ਡਿੱਗ ਪਏ ਮੈਨੂੰ ਡਰ ਲੱਗਦਾ ਹੈ ਵੀ ਮੀਂਹ ਪੈਣ ਕਰਕੇ ਕੰਧ ਹੈ ਗਿੱਲੀ ਕਿਤੇ ਕੰਧ ਡਿੱਗ ਨਾ ਪਏ ਮੈਨੂੰ ਇਸ ਗੱਲ ਦਾ ਡਰ ਲੱਗਦਾ ਹੈ ਇਹ ਕੰਧ ਦੇ ਕੋਲ ਨਾ ਜਾਣ ਦਿਆ ਕਰ ਇਹਨਾਂ ਨੂੰ ਮਾਤਾ ਜੀ ਅੱਗੇ ਤੋਂ ਨਹੀਂ ਜਾਣ ਦਿੰਦਾ ਸਮਾਂ ਲੰਘਦਾ ਗਿਆ ਇੱਕ ਦਿਨ ਬਾਰਿਸ਼ ਫੇਰ ਆ ਗਈ ਕੰਧਾਂ ਗਿੱਲੀਆਂ ਹੋ ਗਈਆਂ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਿਆਂ ਨੂੰ ਲੱਭਦੇ ਫਿਰਦੇ ਨੇ ਮਾਨ ਸਿੰਘ ਲੱਭਦਾ ਫਿਰਦਾ ਹੈ ਸਾਹਿਬਜ਼ਾਦੇ ਮਿਲੇ ਉਸੇ ਕੰਧ ਕੋਲ ਅੱਜ ਫੇਰ ਖੇਡਦੇ ਨੇ ਮਾਤਾ ਗੁਜਰ ਕੌਰ ਜੀ ਲੈ ਆਏ ਸਾਹਿਬਜ਼ਾਦਿਆਂ ਨੂੰ ਨਾਲ ਬਾਹਾਂ ਤੋਂ ਫੜਿਆ ਹੋਇਆ ਇੱਕ ਪਾਸੇ ਜ਼ੋਰਾਵਰ ਸਿੰਘ ਇੱਕ ਪਾਸੇ ਫਤਿਹ ਸਿੰਘ ਆਪਣੀ ਦਾਦੀ ਮਾਂ ਦੇ ਨਾਲ ਨਾਲ ਤੁਰੇ ਆਉਂਦੇ ਨੇ ਮਾਨ ਸਿੰਘ ਨੂੰ ਮਾਤਾ ਜੀ ਨੇ ਝਿੜਕਣਾ ਸ਼ੁਰੂ ਕਰਤਾ ਕਹਿੰਦੇ ਮਾਨ ਸਿੰਘ ਉਹ ਤੂੰ ਬੱਚਿਆਂ ਦਾ ਧਿਆਨ ਨਹੀਂ ਰੱਖਦਾ ਕੰਧ ਕੋਲ ਕੰਧ ਕੋਲ ਖੇਡਦੇ ਸੀ ਤੈਨੂੰ ਮੈਂ ਕਿਹਾ ਸੀ ਇਹਨਾਂ ਨੂੰ ਕੰਧ ਕੋਲ ਨਾ ਜਾਣ ਦੇਈ ਅੱਜ ਇਹ ਕੰਧ ਕੋਲ ਗਏ ਤੇ ਮੈਨੂੰ ਡਰ ਲੱਗਦਾ ਕਿਤੇ ਕੰਧ ਡਿੱਗ ਨਾ ਪਏ ਤੂੰ ਸਾਹਿਬਜ਼ਾਦਿਆਂ ਦਾ ਧਿਆਨ ਨਹੀਂ ਰੱਖਦਾ ਤੈਨੂੰ ਮੈਂ ਕਿਹਾ ਸੀ ਕੰਧ ਕੋਲ ਜਾਣ ਨਾ ਦੇਈ ਇਹਨੇ ਨੂੰ ਗੁਰੂ ਗੋਬਿੰਦ ਸਿੰਘ ਆ ਗਏ ਆ ਕੇ ਕਹਿਣ ਲੱਗੇ ਗੁਰੂ ਘਰ ਚੋਂ ਤਤੀਆਂ ਹਵਾਵਾਂ ਕਿਵੇਂ ਆਉਣ ਲੱਗ ਪਈਆਂ ਮਾਤਾ ਜੀ ਕੀ ਹੋ ਗਿਆ ਤੁਹਾਨੂੰ ਗੁੱਸਾ ਚੜ ਗਿਆ ਅੱਜ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਲਾਲ ਜੀ ਇਹ ਮਾਨ ਸਿੰਘ ਦੀ ਲਾਈ ਹੈ ਡਿਊਟੀ ਤੇ ਇਹ ਮੇਰੇ ਲਾਲਾਂ ਦਾ ਧਿਆਨ ਨਹੀਂ ਰੱਖਦਾ ਇਹਦੀ ਮੈਂ ਡਿਊਟੀ ਲਾਈ ਹੈ ਇਹ ਮੇਰੇ ਲਾਲਾਂ ਦਾ ਧਿਆਨ ਨਹੀਂ ਰੱਖਦਾ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਮਾਤਾ ਜੀ ਇਹ ਤੇ ਆਪ ਵਿਚਾਰਾ ਲੱਭਦਾ ਫਿਰਦਾ ਸੀ ਬੱਚੇ ਛੋਟੇ ਨੇ ਇਹਨਾਂ ਨੂੰ ਪਤਾ ਨਹੀਂ ਖੇਡਣ ਲੱਗ ਗਏ ਨਹੀਂ ਨਹੀਂ ਲਾਲ ਜੀ ਇਹ ਧਿਆਨ ਨਹੀਂ ਰੱਖਦਾ ਗੁਰੂ ਗੋਬਿੰਦ ਸਿੰਘ ਇੱਕਦਮ ਚੁੱਪ ਕਰ ਗਏ ਇੱਕਦਮ ਚੁੱਪ ਖਾਮੋਸ਼ ਇਹ ਗੰਭੀਰ ਹੋ ਗਏ ਮਾਤਾ ਗੁਜਰ ਕੌਰ ਜੀ ਕਹਿੰਦੇ ਲਾਲ ਜੀ ਐਡੀ ਗੰਭੀਰਤਾ ਵਾਲੀ ਤੇ ਗੱਲ ਨਹੀਂ ਤੁਸੀਂ ਬੜੇ ਗੰਭੀਰ ਹੋ ਗਏ ਹੋ ਚੁੱਪ ਕਰ ਗਏ ਹੋ ਕੀ ਹੋਇਆ ਇਹੋ ਜੀ ਕੀ ਗੱਲ ਹੋ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਲਾਲਾਂ ਵੱਲ ਵੇਖਦੇ ਨੇ ਕਦੇ ਮਾਂ ਵੱਲ ਵੇਖਦੇ ਨੇ ਤੇ ਕਦੇ ਉਹਨਾਂ ਕੰਧਾਂ ਵੱਲ ਵੇਖਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਂ ਬੇਨਤੀ ਕਰਨ ਲੱਗਿਆ ਮਹਾਰਾਜ ਨੂੰ ਪਤਾ ਸੀ ਆਉਣ ਵਾਲੇ ਸਮੇਂ ਦਾ ਗੱਲ ਇਹ ਚੱਲ ਰਹੀ ਸੀ ਤੁਹਾਡੇ ਨਾਲ ਪਤਾ ਸੀ ਕਦੇ ਮਹਾਰਾਜ ਲਾਲਾਂ ਵੱਲ ਵੇਖਦੇ ਨੇ ਕਦੇ ਮਾਂ ਗੁਜਰੀ ਦੇ ਪਿਆਰ ਵੱਲ ਉਹਦੇ ਬਚਨਾਂ ਵੱਲ ਵੇਖਦੇ ਨੇ ਕਦੇ ਮਹਾਰਾਜ ਵੇਖਦੇ ਨੇ ਕੱਚੀਆਂ ਕੰਧਾਂ ਵੱਲ ਲਾਲ ਜੀ ਕੀ ਹੋ ਗਿਆ ਚੁੱਪ ਕਿਉਂ ਕਰ ਗਏ ਹੋ ਮਹਾਰਾਜ ਕਹਿਣ ਲੱਗੇ ਮੈਂ ਇਹ ਵੇਖ ਰਿਹਾ ਮਾਂ ਅੱਜ ਕਿੰਨਾ ਫਿਕਰ ਹੈ ਲਾਲ ਅੱਖਾਂ ਤੋਂ ਓਹਲੇ ਹੋ ਜਾਂਦੇ ਨੇ ਤੁਹਾਨੂੰ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ ਲਾਲ ਅੱਖਾਂ ਤੋਂ ਓਹਲੇ ਹੋ ਜਾਂਦੇ ਨੇ ਖਾਣਾ ਪੀਣਾ ਚੰਗਾ ਨਹੀਂ ਲੱਗਦਾ ਮੈਂ ਤੇ ਇਹ ਵੇਖ ਰਿਹਾ ਇੱਕ ਦਿਨ ਐਸਾ ਸਮਾਂ ਆਉਣਾ ਹੈ ਅੱਜ ਲਾਲਾਂ ਨੂੰ ਕੰਧਾਂ ਦੇ ਨੇੜੇ ਨਹੀਂ ਨਾ ਜਾਣ ਦਿੰਦੇ ਤੁਸੀਂ ਕਿਤੇ ਡਿੱਗਣਾ ਪੈਣ ਅੱਜ ਲਾਲਾਂ ਨੂੰ ਕੰਧਾਂ ਦੇ ਨੇੜੇ ਨਹੀਂ ਜਾਣ ਦਿੰਦੇ ਇੱਕ ਦਿਨ ਸਮਾਂ ਆਉਣਾ ਹੈ ਉਹ ਮਾਂ ਆਹੀ ਕੰਧਾਂ ਹੋਣਗੀਆਂ ਤੇਰੇ ਕੋਲੋਂ ਤੇਰੇ ਲਾਲਾਂ ਨੂੰ ਲੈ ਜਾਣਗੀਆਂ ਤੇਰੇ ਕੋਲੋਂ ਤੇਰੇ ਲਾਲਾਂ ਨੂੰ ਖਾ ਜਾਣਗੀਆਂ ਮਾਂ ਫਿਰ ਕਿਹੜੇ ਮਾਨ ਸਿੰਘ ਨੂੰ ਦੋਸ਼ ਦੇਂਗੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੱਜ ਤੇ ਮਾਨ ਸਿੰਘ ਨੂੰ ਦੋਸ਼ ਦੇ ਰਹੀ ਹੈ ਮਾਤਾ ਇੱਕ ਦਿਨ ਐਸਾ ਸਮਾਂ ਆਉਣਾ ਹੈ ਇਹ ਕੰਧਾਂ ਤੇਰੇ ਲਾਲਾਂ ਨੂੰ ਤੇਰੇ ਕੋਲੋਂ ਲੈ ਜਾਣਗੀਆਂ ਹੈਰਾਨ ਹੋ ਗਏ ਸਾਰੇ ਪਰ ਭੁੱਲ ਗਏ ਗੱਲ ਕਿੱਡਾ ਵੱਡਾ ਬਚਨ ਮਹਾਰਾਜ ਕਰ ਗਏ ਰਮਜਾਂ ਤੇ ਪਹਿਲੇ ਹੀ ਮਾਰਦੇ ਸੀ ਪਤਾ ਸਾਰਾ ਸੀ ਉਦੋਂ ਪਤਾ ਨਹੀਂ ਕਿਸੇ ਨੇ ਇਸ ਗੱਲ ਵੱਲ ਧਿਆਨ ਦਿੱਤਾ ਕਿ ਨਹੀਂ ਦਿੱਤਾ ਪਰ ਕੱਲਾ ਕੱਲਾ ਬਚਨ ਮਹਾਰਾਜ ਦਾ ਸੱਚ ਹੋ ਨਿਬੜਿਆ ਖੁਸ
ਸਤਨਾਮ
ਉਹੀ ਕੰਧਾਂ ਸਰਹੰਦ ਦੀਆਂ ਅੱਜ ਵੀ ਜਾਣਾ ਆਪਾਂ ਫਤਿਹਗੜ੍ਹ ਸਾਹਿਬ ਹੁਣ ਦਸੰਬਰ ਦਾ ਮਹੀਨਾ ਚੱਲ ਪਿਆ ਤੇ ਇਸ ਸਾਰੇ ਮਹੀਨੇ ਵਿੱਚ ਐਤਕੀ ਕੋਈ ਇਹੋ ਜਿਹਾ ਦਿਨ ਨਹੀਂ ਜਿੱਦਣ ਫਤਿਹਗੜ੍ਹ ਸਾਹਿਬ ਕੋਈ ਨਗਰ ਕੀਰਤਨ ਨਾ ਜਾ ਰਿਹਾ ਹੋ ਬੜੀ ਚੇਤਨਤਾਈ ਹੈ ਸਾਡੀ ਸਿੱਖ ਕੌਮ ਵਿੱਚ ਬੜਾ ਚਾਅ ਚੜ੍ਹਦਾ ਵੇਖ ਵੇਖ ਕੇ ਕਿਤੇ ਨਗਰ ਕੀਰਤਨ ਕਿਤੇ ਲੰਗਰ ਕਿਧਰੇ ਆ ਸਮਾਗਮ ਹੋ ਰਹੇ ਨੇ ਕਿਧਰੇ ਦੀਵਾਨ ਕਿਧਰੇ ਕੀਰਤਨ ਦਰਬਾਰ ਕਿਧਰੇ ਢਾਡੀ ਦਰਬਾਰ ਕਿਧਰੇ ਰਾਗੀ ਦਰਬਾਰ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਇਹ ਖਾਲਸਾ ਇਹ 300 ਸਾਲਾਂ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਸਾਲ ਅਜੇ 300 ਨਹੀਂ ਹੋਇਆ 300 ਨਹੀਂ ਹੋਇਆ ਅਸੀਂ ਭੁੱਲਣ ਹੋਣੇ ਹੀ ਲੱਗ ਪਏ ਕਈਆਂ ਨੂੰ ਤੇ ਸਾਹਿਬਜ਼ਾਦਿਆਂ ਦੇ ਨਾਮ ਹੀ ਨਹੀਂ ਪਤਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਕੁਰਬਾਨੀ ਹੋਈ ਸਾਡੇ ਵਾਸਤੇ ਇਹ ਕਿਰਪਾ ਮਾਨ ਨੇ ਸਾਡੇ ਵਾਸਤੇ ਕੀਤੀ ਜਿਹੜਾ ਅੰਮ੍ਰਿਤ ਛਕ ਲੈਂਦਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਤੇ ਮਾਂ ਮਾਤਾ ਸਾਹਿਬ ਕੌਰ ਤੇ ਵਾਸੀ ਆਨੰਦਪੁਰ ਸਾਹਿਬ ਦਾ ਤੇ ਆਨੰਦਪੁਰ ਸਾਹਿਬ ਦੇ ਵਾਸੀ ਬਣੋ ਅੰਮ੍ਰਿਤ ਛਕੋ ਤੇ ਸਿੰਘ ਸਜੋ ਮਹਾਰਾਜ ਨੇ ਚਾਰ ਲਾਲ ਸਾਡੇ ਵਾਸਤੇ ਕੁਰਬਾਨ ਕੀਤੇ ਪਤਾ ਹੈ ਜਿਹਦਾ ਆਪਣਾ ਪੁੱਤਰ ਨਾ ਹੋਵੇ ਉਹ ਬਥੇਰੇ ਡਾਕਟਰਾਂ ਕੋਲ ਜਾਂਦਾ ਇਲਾਜ ਕਰਾਉਂਦਾ ਨਾ ਗੱਲ ਬਣੇ ਅਰਦਾਸਾਂ ਕਰਾਉਂਦਾ ਨਾ ਕਿਰਪਾ ਹੋਵੇ ਫਿਰ ਕੀ ਹੁੰਦਾ ਜਦੋਂ ਵੇਖਿਆ ਵੀ 15 ਸਾਲ ਹੋ ਗਏ ਕੋਈ ਬੱਚਾ ਹੋਇਆ ਹੀ ਨਹੀਂ ਫਿਰ ਕਿਸੇ ਦਾ ਬੱਚਾ ਗੋਦ ਲੈ ਲੈਂਦਾ ਭੈਣ ਦਾ ਭਰਾ ਦਾ ਰਿਸ਼ਤੇਦਾਰੀ ਚੋਂ ਕਿਸੇ ਦਾ ਬੱਚਾ ਗੋਦ ਲੈ ਲੈਂਦਾ ਯਾਦ ਰੱਖਣਾ ਬੱਚਾ ਕਿਸੇ ਦਾ ਉਹ ਗੋਦ ਲੈਂਦਾ ਜਿਹਦਾ ਆਪਣਾ ਨਾ ਹੋਵੇ ਜਿਹਦੇ ਆਪਣੇ ਹੋਣ 4-5 ਉਹ ਕਿਸੇ ਦਾ ਬੱਚਾ ਥੋੜਾ ਗੋਦ ਲੈਂਦਾ ਉਹਦੇ ਤਾਂ ਆਪਣੇ ਨਹੀਂ ਸਾਂਭੇ ਜਾਂਦੇ ਆਪਣੇ ਨਹੀਂ ਸਾਂਭੇ ਜਾਂਦੇ ਉਹ ਕਿਸੇ ਦਾ ਬੱਚਾ ਗੋਦ ਨਹੀਂ ਲੈਂਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 4 ਪੁੱਤਰ ਆਪਣੇ ਵਾਰ ਕੇ ਪਹਿਲਾਂ ਗੋਦ ਸੁਣੀ ਕੀਤੀ ਫਿਰ ਸਾਨੂੰ ਨਲੇਕਾਂ ਨੂੰ ਮਹਾਰਾਜ ਨੇ ਗੋਦ ਲੈ ਲਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਰੀ ਦੁਨੀਆ ਦੇ ਪੁੱਤ ਇਕੱਠੇ ਕਰ ਲੈ ਜਾਣ ਸਾਰੀ ਦੁਨੀਆ ਦੇ ਪੁੱਤਰ ਇਕੱਠੇ ਕਰ ਲੈ ਜਾਣ ਗੁਰੂ ਗੋਬਿੰਦ ਸਿੰਘ ਦੇ ਇੱਕ ਪੁੱਤਰ ਬਾਬਾ ਅਜੀਤ ਸਿੰਘ ਵਰਗੇ ਨਹੀਂ ਬਣ ਸਕਦੇ ਸਾਰੀ ਦੁਨੀਆ ਦੇ ਪੁੱਤਰ ਬਾਬਾ ਅਜੀਤ ਸਿੰਘ ਵਰਗੇ ਨਹੀਂ ਬਣ ਸਕਦੇ ਸਾਰੀ ਦੁਨੀਆ ਦੇ ਪਿਓ ਇਕੱਠੇ ਕਰ ਲੈ ਜਾਣ ਗੁਰੂ ਗੋਬਿੰਦ ਸਿੰਘ ਦੇ ਪਿਤਾ ਵਰਗੇ ਨਹੀਂ ਬਣ ਸਕਦੇ
ਸਤਿ ਸ੍ਰੀ ਅਕਾਲ
ਮਹਾਰਾਜ ਨੇ ਆਪਣੇ ਲਾਇਕ ਪੁੱਤਰ 4 ਪੁੱਤਰ ਆਪਣੇ ਜਿਗਰ ਦੇ ਟੋਟੇ ਕੁਵਾਰੇ ਤੇ ਵਾਰੇ ਸਾਡੇ ਵਾਸਤੇ ਸਾਨੂੰ ਮਰ ਨੇ ਗੋਦ ਲਿਆ ਗੋਦ ਸੁੰਨੀ ਕੀਤੀ ਤੇ ਮਹਾਰਾਜ ਨੇ ਆਖਿਆ ਆ ਜਾ ਮੇਰਾ ਪੁੱਤ ਬਣ ਜਾ, ਅੰਮ੍ਰਿਤ ਛਕ ਲੈ ਤੂੰ ਮੇਰਾ ਪੁੱਤਰ। ਤੇ ਪਿਤਾ ਬਣ ਗਏ ਬਾਜਾਂ ਵਾਲੇ, ਮਾਤਾ ਸਾਹਿਬ ਕੌਰ ਬਣ ਗਈ ਮਾਂ, ਤੇ ਵਾਸੀ ਬਣ ਗਏ ਅਸੀਂ ਆਨੰਦਪੁਰ ਦੇ। ਪਰ ਸਾਨੂੰ ਆਨੰਦਪੁਰ ਪਸੰਦ ਨਹੀਂ, ਸਾਨੂੰ ਗੰਦਪੁਰ ਪਸੰਦ ਹੈ। ਆਖੋ ਸਤਨਾਮ। ਗੰਦਪੁਰ ਕੀ ਹੈ? ਗੰਦਪੁਰ, ਗੰਦਪੁਰ ਕੀ ਹੈ? ਇੱਥੇ ਆਏ ਆ, ਕੱਲ ਨੂੰ ਸ਼ਾਮ ਨੂੰ ਗੰਦਪੁਰ ਤੇ ਵੀ ਕਈ ਚਲੇ ਜਾਣਗੇ। ਆਖੋ ਸਤਨਾਮ। ਗੰਦਪੁਰ ਕੀ ਹੈ? ਸ਼ਰਾਬ ਦਾ ਠੇਕਾ। ਉੱਥੇ ਜਾ ਕੇ ਫਿਰ ਘਰ ਵੀ ਗੰਦ ਤੇ ਬਾਹਰ ਵੀ ਗੰਦ, ਪਤਾ ਹੀ ਨਹੀਂ ਲੱਗਣਾ ਬੋਲਣਾ ਕੀ ਹੈ ਤੇ ਬੋਲ ਕੀ ਰਿਹਾ। ਮੇਰੇ ਕੋਲ ਮੇਰੀ ਭੈਣ ਖਲੋਤੀ, ਮੇਰੇ ਕੋਲ ਮੇਰੀ ਮਾਂ ਖਲੋਤੀ ਹੈ, ਮੇਰੇ ਕੋਲ ਮੇਰੀ ਧੀ ਖਲੋਤੀ ਹੈ, ਸ਼ਰਮ ਲੈ ਜਾਂਦੀ ਸਾਰੀ। ਇਹ ਗੰਦ ਤੇ ਸਾਰੀ ਉਹੀ ਪਾਉਂਦੀ ਨਾ ਅੰਦਰ ਸਾਡੇ ਚਲੀ ਗਈ। ਜਦੋਂ ਉਹ ਅੰਦਰ ਗਈ ਤੇ ਮੱਤ ਕਹਿੰਦੇ ਬਾਹਰ ਗਈ। ਸ਼ਰਾਬ ਅੰਦਰ ਚਲੀ ਜਾਂਦੀ ਹੈ ਤੇ ਮੱਤ ਬਾਹਰ ਚਲੀ ਜਾਂਦੀ ਹੈ। ਮਲੂਕੇ ਚੌਧਰੀ ਨੇ ਗੁਰੂ ਅੰਗਦ ਸਾਹਿਬ ਨੂੰ ਆਖਿਆ ਸੀ, ਕਹਿੰਦਾ ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਪੈਂਦਾ। ਕਹਿੰਦੇ ਉਹ ਮਲੂਕਿਆ ਸ਼ਰਾਬ ਛੱਡ ਦੇ, ਮਿਰਗੀ ਦਾ ਦੌਰਾ ਤੇਰਾ ਅਸੀਂ ਲੈ ਲਾਂਗੇ, ਮਿਰਗੀ ਨਹੀਂ ਪੈਂਦੀ ਤੈਨੂੰ। ਕਹਿੰਦਾ ਸਤ ਬਚਨ। ਮਲੂਕੇ ਚੌਧਰੀ ਨੇ ਸ਼ਰਾਬ ਨਹੀਂ ਪੀਤੀ, ਮੁੜ ਕੇ ਮਿਰਗੀ ਦਾ ਦੌਰਾ ਨਹੀਂ ਪਿਆ। 8 ਸਾਲ ਲੰਘ ਗਏ, 8 ਸਾਲ ਮਿਰਗੀ ਦਾ ਦੌਰਾ ਹੀ ਨਹੀਂ ਪਿਆ। 8 ਸਾਲਾਂ ਬਾਅਦ ਇੱਕ ਦਿਨ ਉਹ ਸ਼ਾਮ ਜੀ ਪਈ ਤੇ ਠੰਡ ਦਾ ਮੌਸਮ ਸੀ, ਉਹਦੇ ਨਾਲ ਦੇ ਸਾਥੀ ਆ ਗਏ। ਕਹਿੰਦੇ ਲਾ ਲੈ ਘੁੱਟ। ਕਹਿੰਦਾ ਮੈਨੂੰ ਤੇ ਮਹਾਰਾਜ ਨੇ ਬੰਦ ਕੀਤਾ। ਉਹ ਕਹਿੰਦੇ ਕਿਹੜਾ ਪਤਾ ਲੱਗਣਾ, ਅੰਦਰ ਵੜ ਕੇ ਪੀਲੀ ਬਾਹਰ ਨਾ ਜਾਈ, ਮਹਾਰਾਜ ਨੂੰ ਕਿਹੜਾ ਪਤਾ ਲੱਗਦਾ। ਨਾਲ ਦੇ ਪੁੱਠੀ ਸਲਾਹ ਦੇਣ ਵਾਲੇ ਸੀ, ਉਹ ਪੁੱਠੀ ਮਤ ਦੇਣ ਵਾਲੇ ਵੀ ਹੁੰਦੇ ਨੇ, ਦੁਸ਼ਟ ਚੌਂਕੜੀ। ਉਹ ਕਹਿੰਦੇ ਕਿਹੜਾ ਪਤਾ ਲੱਗਦਾ, ਅੰਦਰ ਵੜ ਕੇ ਪੀ ਲਈ। ਉਹ ਕਹਿੰਦਾ ਠੀਕ ਹੈ, ਅੰਦਰ ਵੜ ਗਿਆ ਪੀ ਲਈ। ਇੱਕ ਪੈਗ, ਦੋ ਪੈਗ, ਚਾਰ ਪੈਗ, ਸਾਧ ਸੰਗਤ ਜੀ 2 ਬੋਤਲਾਂ ਸ਼ਰਾਬ ਦੀਆਂ ਪੀ ਗਿਆ 2। ਫਿਰ ਜਿਹੜੀ ਅੰਦਰ ਗਈ ਉਹ ਟਿਕਣ ਦਿੰਦੀ ਕਿਤੇ? ਆ ਕੋ ਸਤਨਾ, ਉਹ ਟਿਕ ਕੇ ਬਹਿਣ ਦਿੰਦੀ ਕਿਤੇ? ਰੱਜ ਕੇ ਸ਼ਰਾਬ ਨਾਲ ਬਾਹਰ ਹੀ ਨਹੀਂ ਨਿਕਲਿਆ, ਕੋਠੇ ਤੇ ਚੜ ਗਿਆ। ਕੋਠੇ ਤੇ ਚੜ ਕੇ ਵਾਜਾ ਮਾਰਨ ਲੱਗ ਪਿਆ। ਕਹਿੰਦਾ ਗੁਰੂਆ ਮੈਂ ਤੇਰੀ ਸਿੱਖੀ ਛੱਡੀ। ਮਹਾਰਾਜ ਵੱਲ ਮੂੰਹ ਕਰਕੇ ਕਹਿੰਦਾ ਗੁਰੂਆ ਮੈਂ ਤੇਰੀ ਸਿੱਖੀ ਛੱਡੀ। ਗੁਰੂ ਅੰਗਦ ਸਾਹਿਬ ਕਹਿੰਦੇ ਕੋਈ ਗੱਲ ਨੀ। ਸੇਵਾਦਾਰ ਕਹਿੰਦੇ ਮਹਾਰਾ ਵੇਖੋ ਮਲੂਕਾ ਕੀ ਕਹਿੰਦਾ। ਮਹਾਰਾਜ ਕਹਿੰਦੇ ਕਹਿ ਲੈਣ ਦਿਓ। ਦੂਜੀ ਵਾਰੀ ਫੇਰ ਕਹਿੰਦਾ ਗੁਰੂਆ ਮੈਂ ਤੇਰੀ ਸਿੱਖੀ ਛੱਡੀ। ਮਹਾਰਾਜ ਕਹਿੰਦੇ ਕਹਿ ਲੈਣ ਦਿਓ। ਤੀਜੀ ਵਾਰੀ ਫੇਰ ਕਹਿੰਦਾ ਗੁਰੂਆ ਮੈਂ ਤੇਰੀ ਸਿੱਖੀ ਛੱਡੀ। ਗੁਰੂ ਅੰਗਦ ਸਾਹਿਬ ਕਹਿੰਦੇ ਚੰਗਾ ਚੌਧਰੀ ਆ, ਜੇ ਤੂੰ ਸਿੱਖੀ ਛੱਡੀ ਤੇ ਲੈ ਮੈਂ ਤੇਰੀ ਮਿਰਗੀ ਛੱਡੀ। ਆਖੋ ਸਤਨਾਮ। ਕਹਿੰਦੇ ਮੈਂ ਤੇਰੀ ਮਿਰਗੀ ਛੱਡੀ। ਲੈ ਚੌਧਰੀ ਆ ਮੈਂ ਤੇਰੀ ਮਿਰਗੀ ਛੱਡੀ। ਇੰਨਾ ਬਚਨ ਕਰਨ ਦੀ ਦੇਰ ਸੀ, ਕੋਠੇ ਤੇ ਖੜੇ ਨੂੰ ਮਿਰਗੀ ਦਾ ਦੌਰਾ ਪੈ ਗਿਆ, ਉੱਤੋਂ ਡਿੱਗਿਆ ਧਰਤੀ ਤੇ ਡਿੱਗਦੇ ਦੀ ਧੌਣ ਟੁੱਟ ਗਈ। ਆਖੋ ਸਤਨਾਮ। ਕੀ ਸਵਾਰ ਆ ਫਿਰ ਇਹਨੇ? ਸ਼ਰਾਬ ਨੇ। ਜਿਸ ਕੋ ਸ਼ਰਾਬ ਹੈ ਭਾਈ ਉਸਕੀ ਕਜਾ ਹੈ ਆਈ, ਮੂੰਹ ਕੀ ਖਾਤੇ ਹੈ ਇਸ ਕੋ ਮੂੰਹ ਲਗਾਨੇ ਵਾਲੇ। ਮੂੰਹ ਦੀ ਗਾਣੀ ਪੈਂਦੀ ਜਿਹੜੇ ਇਹਨੂੰ ਮੂੰਹ ਲਗਾਉਂਦੇ ਨੇ, ਕਦੀ ਕਿਤੇ ਡਿੱਗਦੇ ਨੇ। ਬੇਨਤੀ ਭਾਈ ਇਹਦੇ ਤੋਂ ਵੀ ਬਚੋ। ਸ਼ਰਾਬ ਜਿਹੜੇ ਪੀਣ ਵਾਲੇ ਨੇ, ਮੇਰੀ ਉਹਨਾਂ ਦੇ ਚਰਨਾਂ 'ਚ ਗੁਜ਼ਾਰਿਸ਼ ਹੈ ਵੀ ਸ਼ਰਾਬ ਛੱਡੋ, ਇਹ ਬੜਾ ਭੈੜਾ ਕੋਹੜ ਹੈ। ਇਹ ਸਾਧ ਸੰਗਤ ਜੀ ਐਸੀ ਜ਼ਹਿਰ ਹੈ ਜਿਹਨੇ ਹੌਲੀ ਹੌਲੀ ਸਰੀਰ ਨੂੰ ਖਤਮ ਕਰਨਾ। ਆਖੋ ਸਤਨਾਮ। ਇਹਦਾ ਅਸਰ ਹੌਲੀ ਹੌਲੀ ਹੁੰਦਾ ਹੈ, ਜ਼ਹਿਰ ਹੀ ਹੈ, ਇਹਦਾ ਅਸਰ ਹੌਲੀ ਹੌਲੀ ਹੁੰਦਾ। ਸਾਧ ਸੰਗਤ ਸ਼ਰਾਬਾਂ ਤੋਂ ਬਚੋ ਤੇ ਨਸ਼ਿਆਂ ਤੋਂ ਬਚੋ। ਤੇ ਬਾਕੀ ਬੇਨਤੀ ਇਹ ਹੈ ਵੀ ਜਿਹੜੇ ਇਹਨਾਂ ਤੋਂ ਬਚੇ ਨੇ ਉਹਨਾਂ ਵਾਸਤੇ ਅੰਮ੍ਰਿਤ ਛਕਣਾ ਕੋਈ ਵੱਡੀ ਗੱਲ ਨਹੀਂ। 5 ਕਕਾਰ ਪਾਉਣੇ ਨੇ, ਕੇਸ ਹੈਗੇ ਕਸ਼ਹਿਰਾ ਤੇ ਕੜਾ, ਕਿਰਪਾਨ ਤੇ ਕੰਘਾ। ਇਹ 5 ਕਕਾਰ ਨੇ ਸਾਡੇ, ਇਹਨਾਂ 5 ਕਕਾਰਾਂ ਦੇ ਧਾਰਨੀ ਹੋਵੋ ਤੇ 5 ਦੀ ਰਹਿਤ ਤੋਂ ਵੀ ਜਾਣੂ ਹੋਵੋ। ਇਹਨਾਂ 5 ਕਕਾਰਾਂ ਦੀ ਰਹਿਤ ਹੈ ਸਾਡੇ ਕੋਲ, ਕਕਾਰ ਤੇ ਹੈਗੇ ਨੇ, ਰਹਿਤ ਦਾ ਪਤਾ ਹੀ ਨਹੀਂ। ਆਖੋ ਸਤਨਾਮ। ਆਖੋ ਸਤਨਾਮ। 5 ਕਕਾਰਾਂ ਦੀ ਰਹਿਤ ਵੀ ਹੈ। ਜਿਹੜੇ ਕੇਸ ਨੇ ਨਾ ਸਾਡੇ, ਦਾੜਾ ਸਾਨੂੰ ਮਿਲਿਆ, ਕੇਸ ਮਿਲੇ ਨੇ, ਦਾੜਾ ਦਿੱਤਾ ਰੱਬ ਨੇ, ਇਹ 15-16 ਸਾਲ ਦੀ ਉਮਰ ਤੋਂ ਬਾਅਦ ਆਉਂਦਾ ਜਦੋਂ ਜਵਾਨ ਹੋ ਜਾਂਦਾ। ਇਹਦਾ ਭਾਵ ਹੈ ਉਹ ਤੂੰ ਆਪਣੇ ਦਾੜੇ ਨੂੰ ਵੇਖੇ ਤੇ ਮਾੜੇ ਕੰਮਾਂ ਤੋਂ ਸ਼ਰਮ ਖਾਏ। ਆਖੋ ਸਤਨਾਮ। ਕੰਘਾ, ਕੰਘਾ ਕੇਸ ਦੇਖ ਕੇ ਕਿਹਾ ਦਸ਼ਮੇਸ਼ ਜੀ ਨੇ, ਤੈਨੂੰ ਬਖਸ਼ੀਆਂ ਅੱਜ ਸਰਦਾਰੀਆਂ ਨੇ ਕੰਘਾ ਫੇਰਦੇ ਸਦਾ ਹੀ ਯਾਦ ਰੱਖਣਾ ਕਦੇ ਚੱਲਣੀਆਂ ਸਿਰਾਂ ਤੇ ਆਰੀਆਂ ਨੇ ਆਰੀ ਵੀ ਚੱਲ ਸਕਦੀ ਕਦੇ ਸਿਰ 'ਚ ਇਹ ਕੰਘਾ ਕੰਘਾ ਫੇਰਨ ਵਾਸਤੇ ਹੀ ਨਹੀਂ ਹੈ ਕੱਲਾ ਵੀ ਫੇਰੋ ਕੰਘਾ ਦੋ ਟਾਈਮ ਕੰਘੇ ਦੀ ਵਿੱਚੋਂ ਗਿਆਨ ਵੀ ਬੜਾ ਵੱਡਾ ਮਿਲਦਾ ਹੈ ਕੰਘਾ ਕਹਿੰਦਾ ਹੈ ਮੈਂ ਅੱਜ ਤੇਰੇ ਸਿਰ ਤੇ ਬੈਠਾ ਸਭ ਤੋਂ ਉੱਪਰ ਮਾਣ ਹੈ ਕੰਘੇ ਨੂੰ ਸਾਡੇ ਸਰੀਰ ਤੇ ਸਭ ਤੋਂ ਉੱਪਰ ਕੰਘਾ ਹੀ ਹੈ ਨਾ ਕਿਦ ਉੱਪਰ ਵੀ ਹੈਗਾ ਕੋਈ ਕੰਘਾ ਹੈ ਸਭ ਤੋਂ ਉੱਪਰ ਸਾਡੇ ਕੰਘੇ ਨੂੰ ਮਾਣ ਹੈ ਕੰਘਾ ਕਹਿੰਦਾ ਹੈ ਮੈਂ ਤੇਰੇ ਸਰੀਰ ਦੇ ਉੱਪਰ ਬੈਠਾ ਸਭ ਤੋਂ ਕਿਉਂ ਕਿਉਂਕਿ ਮੈਂ ਆਪਣੇ ਆਪ ਵਿੱਚ ਆਰੀ ਫਰਵਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗੁਰਸਿੱਖਾ ਮੈਂ ਤਰਖਾਣ ਦੀ ਆਰੀ ਝੱਲ ਲਈ ਤੇ ਤੇਰੇ ਸਿਰ ਤੇ ਬਹਿ ਗਿਆ ਗੁਰੂ ਲਾਏਗਾ ਕਸਵੱਟੀਆਂ ਗੁਰੂ ਲਾਏਗਾ ਕਸਵੱਟੀਆਂ ਪਰਖਾਂ ਪਾਏਗਾ ਤਰਖਾਣ ਨੇ ਮੈਨੂੰ ਇੱਕ ਦਿਨ ਪਰਖਿਆ ਸੀ ਮੈਂ ਉਹਦੀ ਪਰਖ ਚੋਂ ਪਾਸ ਹੋ ਗਿਆ ਤੇ ਮੈਂ ਤੇਰੇ ਸਰੀਰ ਦਾ ਸ਼ਿੰਗਾਰ ਬਣ ਗਿਆ ਜਦੋਂ ਗੁਰੂ ਲਾਏਗਾ ਕਸਵੱਟੀ ਤੇ ਜੇ ਤੂੰ ਪਾਸ ਹੋ ਗਿਆ ਤੂੰ ਪੰਥ ਦਾ ਸ਼ਿੰਗਾਰ ਬਣ ਜਾਏਗਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਾਬਾ ਦੀਪ ਸਿੰਘ ਸਾਡੇ ਪੰਥ ਦਾ ਸ਼ਿੰਗਾਰ ਨੇ ਭਾਈ ਮਨੀ ਸਿੰਘ ਸਾਡੇ ਪੰਥ ਦਾ ਸ਼ਿੰਗਾਰ ਨੇ ਭਾਈ ਸ਼ਵੇਕ ਸਿੰਘ ਸਹਿਬਾਜ ਸਿੰਘ ਜੀ ਸਾਡੇ ਪੰਥ ਦਾ ਸ਼ਿੰਗਾਰ ਨੇ ਭਾਈ ਤਾਰੂ ਸਿੰਘ ਜੀ ਸਾਡੇ ਪੰਥ ਦਾ ਸ਼ਿੰਗਾਰ ਨੇ ਤੂੰ ਵੀ ਪੰਥ ਦਾ ਸ਼ਿੰਗਾਰ ਬਣ ਜਾਏਗਾ ਜੇ ਗੁਰੂ ਦੀ ਕਸਵੱਟੀ ਚੱਲ ਲਏਗਾ ਕੰਘਾ ਫੇਰ ਤੇ ਸਦਾ ਹੀ ਯਾਦ ਰੱਖਣਾ ਕਦੇ ਚੱਲਣੀਆਂ ਸਿਰਾਂ ਤੇ ਆਰੀਆਂ ਨੇ ਕਛ ਦਿੱਤੀ ਜਤ ਸਤ ਵਿੱਚ ਰਹੀ ਪੂਰਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿਸ਼ਹਿਰਾ ਕਹਿੰਦਾ ਜਤ ਸਤ ਵਿੱਚ ਪੂਰਾ ਰਹਿਣਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ ਦੇਖ ਪਰਾਈਆਂ ਚੰਗੀਆਂ ਮਾਵਾਂ
ਭੈਣਾਂ
ਧੀਆਂ ਜਾਣਾ ਇਹ ਕਸ਼ਹਿਰਾ ਕਹਿੰਦਾ ਇਹ ਰਹਿਤ ਹੈ ਕਸ਼ਹਿਰੇ ਦੀ ਪਿਆਰਿਓ ਉਸ ਤੋਂ ਅੱਗੇ ਫਿਰ ਕਿਰਪਾਨ ਕਿਰਪਾ ਜਮਾਂ ਆਨ ਤਲਵਾਰ ਤੇ ਸਾਰਿਆਂ ਤਲਵਾਰ ਤੇ ਔਰੰਗਜ਼ੇਬ ਕੋਲ ਵੀ ਸੀ ਤਲਵਾਰ ਤੇ ਜਹਾਂਗੀਰ ਕੋਲ ਵੀ ਸੀ ਤਲਵਾਰ ਤੇ ਸ਼ਾਹਜਹਾਨ ਕੋਲ ਵੀ ਸੀ ਗੁਰਸਿੱਖ ਨੂੰ ਕਿਰਪਾਨ ਦਿੱਤੀ ਹੈ ਕਿਰਪਾਨ ਕਿਰਪਾ ਆਨ ਕਿਸੇ ਗਰੀਬ ਦੀ ਆਨ ਬਚਾਉਣ ਵਾਸਤੇ ਤੂੰ ਉਹਦੇ ਤੇ ਕਿਰਪਾ ਕਰੀ ਤੇ ਕਿਰਪਾਨ ਚਲਾਈ ਆਖੋ ਸਤਨਾਮ ਇਹ ਕਿਰਪਾਨ ਤਾਂ ਮਿਲੀ ਹੈ ਤੈਨੂੰ ਕਿਰਪਾਨ ਗੁਰਸਿੱਖ ਦੀ ਕਿਰਪਾਨ ਡਾਕਟਰ ਦੀ ਕੈਂਚੀ ਵਾਲੀ ਹੈ ਡਾਕਟਰ ਕੋਲ ਜਿਹੋ ਜੀ ਕੈਂਚੀ ਤੇ ਗੁਰਸਿੱਖ ਕੋਲ ਕਿਰਪਾਨ ਇੱਥੇ ਇੱਕ ਬੇਨਤੀ ਛੋਟੀ ਜੀ ਕਰਾਂ ਤੁਹਾਡੇ ਚਰਨਾਂ 'ਚ ਇੱਕ ਸ਼ੁਰਾ ਡਾਕੂ ਕੋਲ ਹੈ ਤੇ ਇੱਕ ਸ਼ੁਰਾ ਡਾਕਟਰ ਕੋਲ ਹੈ ਡਾਕਟਰ ਕੋਲ ਜਿਹੜਾ ਸ਼ੁਰਾ ਹੈ ਉਹਨੇ ਮਰੀਜ਼ ਦੀ ਬਿਮਾਰੀ ਨੂੰ ਕੱਟਣਾ ਹੈ ਤੇ ਜਿਹੜਾ ਡਾਕੂ ਕੋਲ ਸ਼ੁਰਾ ਉਹਨੇ ਜਿੱਥੇ ਜੀ ਕਰੇ ਮਾਰ ਦੇਣਾ ਹੈ ਜੇ ਡਾਕਟਰ ਮਾਰਨ ਲੱਗੇ ਜੇ ਡਾਕੂ ਮਾਰਨ ਲੱਗੇ ਤੇ ਬੰਦਾ ਕੋਈ ਬਚ ਜੇ ਤੇ ਡਾਕੂ ਨੂੰ ਕੋਈ ਹਾਰ ਨਹੀਂ ਪਾਉਂਦਾ ਕਿਉਂ ਕਿਉਂਕਿ ਇਰਾਦਾ ਤੇ ਇਹਦਾ ਮਾਰਨ ਦਾ ਸੀ ਉਹ ਗੱਲ ਵੱਖ ਹੈ ਵੀ ਬੰਦਾ ਬਚ ਗਿਆ ਡਾਕੂ ਲੱਗੇ ਮਾਰਨ ਬੰਦਾ ਜਾਏ ਬਚ ਗੱਲ ਇਰਾਦੇ ਦੀ ਹੈ ਉਹਨੂੰ ਕਿਸੇ ਨੇ ਹਾਰ ਨਹੀਂ ਪਾਉਣੇ ਤੇ ਡਾਕਟਰ ਲੱਗੇ ਬਚਾਉਣ ਹਥਿਆਰ ਵਰਤੇ ਤੇ ਆਪਰੇਸ਼ਨ ਕਰਦਿਆਂ ਕਰਦਿਆਂ ਮਰੀਜ਼ ਮਰ ਜਾਏ ਮਰੀਜ਼ ਚੜ੍ਹਾਈ ਕਰ ਜਾਏ ਆਪਰੇਸ਼ਨ ਕਰਦਿਆਂ ਕਰਦਿਆਂ ਮਰੀਜ਼ ਮਰ ਜਾਏ ਤੇ ਡਾਕਟਰ ਨੂੰ ਕਿਸੇ ਨੇ ਮਾੜਾ ਨਹੀਂ ਕਹਿਣਾ ਉਹ ਗੱਲ ਵੱਖ ਹੈ ਵੀ ਮਰ ਗਿਆ ਡਾਕਟਰ ਤੇ ਬਚਾਉਣ ਲੱਗਿਆ ਸੀ ਨਾ ਸ਼ੁਰਾ ਡਾਕੂ ਕੋਲ ਵੀ ਹੈ ਤੇ ਸ਼ੁਰਾ ਡਾਕਟਰ ਕੋਲ ਵੀ ਹੈ ਗੱਲ ਤੇ ਇਰਾਦੇ ਦੀ ਹੈ ਵੀ ਇਰਾਦਾ ਕੀ ਹੈ ਸ਼ੁਰਾ ਚੱਕਿਆ ਕਾਹਦੇ ਵਾਸਤੇ ਹੈ ਖਾਲਸੇ ਨੂੰ ਤਲਵਾਰ ਦਿੱਤੀ ਹੈ ਗੱਲ ਤੇ ਇਰਾਦੇ ਦੀ ਹੈ ਵੀ ਤਲਵਾਰ ਤੈਨੂੰ ਮਿਲੀ ਕਾਹਦੇ ਵਾਸਤੇ ਹੈ ਆਖੋ ਸਤਨਾਮ ਕਿਰਪਾਨ ਕਿਰਪਾ ਜਮਾ ਆਨ ਇਹ ਕਿਰਪਾਨ ਤੈਨੂੰ ਮਿਲੀ ਕਾਹਦੇ ਵਾਸਤੇ ਹੈ ਇਹ ਡਾਕਟਰ ਦੀ ਕੈਂਚੀ ਵਰਗੀ ਹੈ ਵੀ ਇਹਨੂੰ ਉਦੋਂ ਵਰਤੀ ਜਦੋਂ ਕਿਸੇ ਦਾ ਰੋਗ ਕੱਟਣਾ ਹੋਇਆ ਇਹ ਲੋਕਾਂ ਤੇ ਧੱਕਾ ਕਰਨ ਵਾਸਤੇ ਨਹੀਂ ਹੈ ਵੀ ਜਿੱਧਰ ਮਰਜ਼ੀ ਚਲਾ ਦਿਓ ਜਾਂ ਡਰਾ ਧਮਕਾ ਕੇ ਕਿਸੇ ਨੂੰ ਅੰਮ੍ਰਿਤ ਛਕਾਓ ਜਾਂ ਡਰਾਓ ਲੋਕਾਂ ਨੂੰ ਇਹ ਹਥਿਆਰ ਇਸ ਵਾਸਤੇ ਨਹੀਂ ਦਿੱਤੇ ਆਸ ਕਿਰਪਾਨ ਖੰਡੋ ਖੜਗ ਤੁਮਕ ਤਬਰ ਅਰ ਤੀਰ ਸਹਿਬ ਸਰੋਹੀ ਸਹਿਥੀ ਇਹ ਹਮਾਰੇ ਪੀਰ ਇਹ ਸਾਡੇ ਪੀਰ ਨੇ ਸ਼ਸਤਰ ਤੇ ਸ਼ਸਤਰ ਖਾਲਸੇ ਨੂੰ ਚੁਕਾਇਆ ਹੈ ਇਹ ਗਰੀਬਾਂ ਤੇ ਉਹਨਾਂ ਦੀ ਆਨ ਬਚਾਉਣ ਵਾਸਤੇ ਤੂੰ ਕਿਰਪਾ ਕਰਨੀ ਹੈ ਉਦੋਂ ਇਹ ਕਿਰਪਾਨ ਵਰਤਣੀ ਹੈ ਅੱਗੇ ਆ ਗਿਆ ਕੜਾ ਕੜਾ ਕਾਹਦੇ ਵਾਸਤੇ ਹੈ ਕੜਾ ਨਹੀਂ ਇਹ ਕੜੀਆਂ ਮਾਰੀਆਂ ਨੇ ਆਖੋ ਸਤਨਾਮ ਹੱਥ ਕੜੀ ਹੈ ਨਾ ਜਿਵੇਂ ਹੱਥ ਕੜੀ ਜਿਹਦੇ ਹੱਥ 'ਚ ਹੱਥ ਕੜੀ ਲੱਗੀ ਆ ਉਹ ਕੁਛ ਵੀ ਨਹੀਂ ਕਰ ਸਕਦਾ ਹੱਥ ਕੜੀ ਹੈ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਕੜਾ ਪਾਇਆ ਨਾ ਇਹ ਕੜੀਆਂ ਨੇ ਇਹ ਮਹਾਰਾਜ ਕਹਿੰਦੇ ਨੇ ਜਦੋਂ ਕੜੇ ਨੂੰ ਵੇਖੇ ਤੇ ਯਾਦ ਕਰਿਆ ਕਰ ਵੀ ਗੁਰੂ ਗੋਬਿੰਦ ਸਿੰਘ ਨੇ ਕੜੀਆਂ ਮਾਰਤੀਆਂ ਮੇਰੇ ਮੈਂ ਇਹਨਾਂ ਹੱਥਾਂ ਨਾਲ ਚੋਰੀ ਨਹੀਂ ਕਰਨੀ ਇਹਨਾਂ ਹੱਥਾਂ ਨਾਲ ਗਲਤ ਹਸਤਾਕਸ਼ਰ ਨਹੀਂ ਕਰਨੇ ਗਲਤ ਸਾਈਨ ਨਹੀਂ ਕਰਨੇ ਇਹਨਾਂ ਹੱਥਾਂ ਨਾਲ ਕੋਈ ਮਾੜਾ ਕੰਮ ਨਹੀਂ ਮੈਂ ਕਰਨਾ ਇਹ ਕੜਾ ਨਹੀਂ ਇਹ ਕੜੀਆਂ ਮਾਰੀਆਂ ਨੇ ਕੜਾ ਪਾਓ ਤੇ ਸਦਾ ਯਾਦ ਰੱਖੋ ਵੀ ਕੋਈ ਗਲਤ ਗੱਲ ਨਾ ਹੋਵੇ ਚੋਰੀ ਨਾ ਹੋਵੇ ਕੋਈ ਇਹ ਪੰਜੇ ਕਕਾਰਾਂ ਦੀ ਰਹਿਤ ਹੈ ਕਕਾਰ ਸਾਡੇ ਕੋਲ ਜ਼ਰੂਰ ਨੇ ਪਰ ਕਕਾਰਾਂ ਦੀ ਰਹਿਤ ਹੈ ਹੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਕਾਰਾਂ ਦੀ ਰਹਿਤ ਹੋਣੀ ਵੀ ਸਾਡੇ ਕੋਲ ਬੜੀ ਜ਼ਰੂਰੀ ਤੇ ਕੱਲ ਨੂੰ ਪੰਜ ਕਕਾਰ ਲੈ ਕੇ ਕੇਸ ਹੈਗੇ ਨੇ ਤੇ ਚਾਰ ਕਕਾਰ ਬਾਹਰ ਲੈ ਪੰਜੇ ਕਕਾਰ ਪਾ ਕੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਕਿਹੜੀ ਜਗ੍ਹਾ ਅੰਮ੍ਰਿਤ ਸੰਚਾਰ ਹੋਏਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰਦੁਆਰਾ ਸਾਹਿਬ ਉਹ ਇੱਥੇ ਨੇੜੇ ਹੀ ਹੋਣਾ ਕਿਤੇ ਤੇ ਖੁਸ਼ੀ ਦੀ ਗੱਲ ਇਹ ਹੈ ਬਈ 400 ਪ੍ਰਾਣੀਆਂ ਦੇ ਨਾਮ ਆ ਗਏ ਨੇ ਅੰਮ੍ਰਿਤ ਛਕਣ
ਬੋਲੇ ਸੋ
ਬੱਲੇ 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 ਬੜੀ ਕਿਰਪਾ ਹੈ ਜੇ 400 ਦੇ ਅੱਜ ਨਾਂ ਨੇ ਇਹਦਾ ਮਤਲਬ ਇਹ ਹੈ ਵੀ ਕੱਲ ਨੂੰ ਜੇ ਮਹਾਰਾਜ ਕਿਰਪਾ ਕਰਨਗੇ ਤੇ ਦੁੱਗਣੇ ਹੋ ਜਾਣਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੀ ਝਾੜ ਤੇ ਜ਼ਰੂਰੀ ਹੈ
ਸਤਿ ਸ੍ਰੀ
ਅਕਾਲ ਬੋਲਿਆ ਕਰੋ ਜੇ
ਸਤਿ ਸ੍ਰੀ ਅਕਾਲ
ਜੇ ਝਾੜ ਨਾ ਨਿਕਲੇ ਤੇ ਫਸਲ ਦਾ ਕੀ ਫਾਇਦਾ ਜੇ ਤਨਖਾਹ ਨਾ ਮਿਲੇ ਤੇ ਨੌਕਰੀ ਦਾ ਕੀ ਫਾਇਦਾ ਜੇ ਦਿਹਾੜੀ ਨਾ ਮਿਲੇ ਤੇ ਦਿਹਾੜੀ ਕਰਨ ਦਾ ਕੀ ਫਾਇਦਾ ਉਹ ਗੁਰੂ ਪਿਆਰਿਓ ਜੇ ਕੋਈ ਅੰਮ੍ਰਿਤੀ ਨਾ ਛਕੇ ਤੇ ਫਿਰ ਸਮਾਗਮ ਦਾ
ਕੀ ਫਾਇਦਾ
ਕੀ ਫਾਇਦਾ ਜੇ ਕੋਈ ਗੁਰੂ ਵਾਲਾ ਹੀ ਨਾ ਬਣੇ ਐਡਾ ਵੱਡਾ ਉਦਮ ਮੈਨੂੰ ਕੱਲ ਪ੍ਰਬੰਧਕਾਂ ਨੇ ਦੱਸਦਾ ਦੱਸਿਆ ਕਹਿੰਦੇ ਆ ਲਾਈਟ ਤੇ ਪੰਡਾਲ ਤੇ 3 ਲੱਖ ਰੁਪਈਆ ਲਿਆ ਕਹਿੰਦੇ ਇਹਨਾਂ ਨੇ ਹਿਸਾਬ ਲਾ ਲਓ ਵੀ ਜੇ ਇਹਦੇ ਤੇ ਇੰਨੇ ਪੈਸੇ ਲੱਗੇ ਨੇ ਤੇ ਲੰਗਰ ਵੀ ਕਿੱਡਾ ਵੱਡਾ ਲੱਗਿਆ ਹੋਣਾ ਪ੍ਰਬੰਧ ਵੀ ਕਿੱਡਾ ਵੱਡਾ ਹੈ ਕਿੱਡਾ ਉਦਮ ਉਪਰਾਲਾ ਕੀਤਾ ਇਹ ਜਲੰਧਰ ਸ਼ਹਿਰ ਦੀਆਂ ਸੰਗਤਾਂ ਨੇ ਦਿਨ ਰਾਤ ਇੱਕ ਕੀਤੀ ਹੈ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਜੇ ਉਦਮ ਕਰਨ ਵਾਲੇ ਨੇ ਤੇ ਲੱਤਾਂ ਖਿੱਚਣ ਵਾਲੇ ਵੀ ਹੋਣਗੇ ਵਿੱਚ ਹੀ ਆਖੋ ਸਤਨਾਮ ਉਹ ਵੀ ਹੋਣਗੇ ਐਡਾ ਵੱਡਾ ਸਮਾਗਮ ਕਰਨਾ ਜਾਂ ਕਰਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਬੜਾ ਔਖਾ ਕੰਮ ਹੈ ਕਿਉਂਕਿ ਹੋਰ ਨੀ ਕਿਸੇ ਦਾ ਖਤਰਾ ਵੀ ਹਿੰਦੂ ਸਾਨੂੰ ਰੋਕ ਲੈਣਗੇ ਉਹਨਾਂ ਦਾ ਖਤਰਾ ਨਹੀਂ ਉਹਨਾਂ ਦਾ ਵਿਚਾਰਿਆਂ ਨੇ ਕੁਛ ਨਹੀਂ ਕਹਿਣਾ ਉਹ ਤੇ ਆਪ ਆਉਣਗੇ ਨਾ ਮੁਸਲਮਾਨਾਂ ਤੋਂ ਖਤਰਾ ਹੈ ਖਤਰਾ ਵੀ ਆਪਣੇ ਵਾਲੇ ਲਾਣੇ ਤੋਂ ਹੀ ਹੈ ਆਖੋ ਸਤਨਾਮ ਆਪਣੇ ਵਾਲੇ ਲਾਣੇ ਤੋਂ ਹੀ ਖਤਰਾ ਇਹਨਾਂ ਦਾ ਹੀ ਖਤਰਾ ਰਹਿੰਦਾ ਹੈ ਇਹਨਾਂ ਨੇ ਆਪ ਹੀ ਆਪਣੇ ਵਾਲੇ ਹੀ ਕਹਿਣਗੇ ਵੀ ਕਿਵੇਂ ਨਾ ਕਿਵੇਂ ਨਾ ਹੀ ਹੋਵੇ ਤੇ ਚੰਗਾ ਹੈ ਇਹ ਕਿਹੜੀ ਸੰਸਥਾ ਜੰਮ ਪੀ ਜਿਹਨੇ ਏਡਾ ਸਮਾਗਮ ਕਰਾ ਦਿੱਤਾ ਜਲੰਧਰ ਸ਼ਹਿਰ ਚ ਇੰਨੀ ਜਗ੍ਹਾ ਕਵਰ ਕਰਤੀ ਇਹਨਾਂ ਨੇ ਇਹ ਇਹੋ ਜਿਹਾ ਵੀ ਹੁੰਦਾ ਹੈ ਪਰ ਧਨ ਪ੍ਰਬੰਧਕਾਂ ਦਾ ਪ੍ਰਬੰਧ ਤੇ ਇਹਨਾਂ ਦੇ ਉਦਮ ਦੀ ਦਾਤ ਦੇਣੀ ਪਵੇਗੀ ਜਿਨ੍ਹਾਂ ਨੇ ਉਦਮ ਉਪਰਾਲਾ ਕੀਤਾ ਹੈ ਤੁਹਾਡੇ ਦੁਆਬੇ ਵਿੱਚ ਭਾਵੇਂ ਕਿ ਜਿੱਥੇ ਜਿੱਥੇ ਸਮਾਗਮ ਹੁੰਦੇ ਨੇ ਇਕੱਠ ਹਰ ਥਾਂ ਤੇ ਹੀ ਬਹੁਤ ਹੁੰਦਾ ਪਰ ਮੈਂ ਵੇਖਦਾ ਵੀ ਦੁਆਬੇ ਵਾਲਿਆਂ ਦਾ ਪ੍ਰਬੰਧ ਸਭ ਨਾਲੋਂ ਤਕੜਾ ਹੈ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਵੀ ਮਾਇਆ ਬੰਨੀ ਉਹ ਵੀ ਤੁਸੀਂ ਵੀ ਤਕੜੇ ਹੋ ਆਖੋ ਸਤਨਾਮ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੁਣ ਖਰਚੇਗਾ ਉਹ ਜਿਹਦੇ ਕੋਲ ਹੋਏਗੀ ਬਈ ਇਹ ਵੀ ਉਦਮ ਉਪਰਾਲਾ ਚੰਗਾ ਹੈ ਜੇ ਮਰ ਨੇ ਦੁਆਬੇ ਦੇ ਵਿੱਚ ਕਿਰਪਾ ਸਭ ਤੋਂ ਵੱਧ ਕੀਤੀ ਹੈ ਨਾ ਮਾਇਆ ਦੇ ਪੱਖ ਤੋਂ ਤੇ ਦਿਲ ਵੀ ਬੜਾ ਵੱਡਾ ਦਿੱਤਾ ਇਹ ਵੀ ਖੁਸ਼ੀ ਦੀ ਗੱਲ ਆ ਸੋਹਣਾ ਪ੍ਰਬੰਧ ਪ੍ਰਬੰਧਕਾਂ ਦਾ ਜੋ ਸੰਗਤਾਂ ਦੇ ਸਾਹਮਣੇ ਹੈ ਤੇ ਕੀਤਾ ਇਹਨਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਹੀ ਹੈ ਤਿਲ ਫੁੱਲ ਨਾਲ ਆ ਸਾਰਾ ਪ੍ਰਬੰਧ ਕੀਤਾ ਤੇ ਅੱਜ 400 ਦੇ ਨਾਮ ਆਏ ਨੇ ਕੱਲ ਨੂੰ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਅਸਥਾਨ ਹੈ ਉੱਥੇ ਕੇਸੀ ਇਸ਼ਨਾਨ ਕਰਕੇ ਪੰਜੇ ਕਕਾਰ ਪਾ ਕੇ ਨਵੇਂ ਬਸਤਰ ਪਾ ਲਓ ਚੰਗੀ ਗੱਲ ਨਹੀਂ ਤੇ ਧੋ ਕੇ ਸੁੱਚੇ ਬਸਤਰ ਪਾ ਲਓ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਅੰਮ੍ਰਿਤ ਛਕੋ ਸਿੰਘ ਸਜੋ ਇਹ ਤੁਹਾਡੇ ਚਰਨਾਂ ਦੇ ਵਿੱਚ ਵਾਰ ਵਾਰ ਬੇਨਤੀਆਂ ਨੇ ਬੜੀ ਮਿਹਰ ਮਹਾਰਾਜ ਨੇ ਕੀਤੀ ਹੈ ਮੈਂ ਕਈ ਵਾਰੀ ਬੇਨਤੀ ਸੰਗਤ ਚ ਤੁਹਾਡੇ ਇਲਾਕੇ ਚ ਕੀਤੀ ਹੈ, ਸਾਡੇ ਅੱਜ ਕਈ ਈਰਖਾ ਕਰਨ ਵਾਲੇ ਕਰਦੇ ਨੇ, ਸਾਡੇ ਸਿੱਖ ਹੀ ਈਰਖਾ ਕਰਦੇ ਨੇ, ਸਾਡੇ ਅੰਮ੍ਰਿਤਧਾਰੀ ਵੀ ਗੱਲਾਂ ਬਣਾਉਂਦੇ ਨੇ, ਪਰ ਗੁਰਮੁਖੋ ਇਸ ਗੱਲ ਨੂੰ ਹੀ ਮੰਨ ਲਿਆ ਕਰੋ ਵੀ ਇੰਨੇ ਸਿੱਖਾਂ ਨੂੰ ਤੇ ਇਕੱਠੇ ਕਰਕੇ ਬਹਾਉਣਾ ਹੀ ਬੜਾ ਔਖਾ ਹੈ। ਆਖੋ ਸਤਨਾਮ
ਵਾਹਿਗੁਰੂ।
ਸਿੱਖ ਤੇ ਚਾਰ ਨੀ ਇਕੱਠੇ ਹੁੰਦੇ ਉਹਦੀ ਡਾਂਗ ਖੜਕ ਜਾਂਦੀ ਕਿਸੇ ਨਾ ਕਿਸੇ ਗੱਲ ਪਿੱਛੇ, ਇੱਥੇ ਇੰਨੇ ਇਕੱਠੇ ਤੇ ਹੋ ਕੇ ਬਹਿ ਗਏ ਕਿਤੇ ਛੋਟੀ ਗੱਲ। ਸਾਡੇ ਹੁਣ ਹਿੰਦੂ ਭਰਾ ਸਮਾਗਮ ਸ਼ਹਿਰਾਂ ਚ ਕਰਾਉਂਦੇ ਨੇ ਤੇ ਜਦੋਂ ਉਹਨਾਂ ਦਾ ਇਕੱਠ ਵੇਖੋ ਤੇ ਇੰਨਾ ਇੰਨਾ ਇਕੱਠ ਹੁੰਦਾ, ਇਹਦੇ ਚ ਕੋਈ ਸ਼ੱਕ ਨਹੀਂ। ਜਦੋਂ ਉਹਨਾਂ ਦੇ ਕੋਈ ਤਕੜੇ ਗੁਰੂ ਆਉਂਦੇ ਨੇ ਨਾ, ਕੋਈ ਵੱਡੇ ਵੱਡੇ ਮਹਾਤਮਾ ਆਉਂਦੇ ਨੇ ਤੇ ਬੜਾ ਬੜਾ ਇਕੱਠ ਹੁੰਦਾ, ਇਹਦੇ ਚ ਕੋਈ ਸ਼ੱਕ ਨਹੀਂ। ਪਰ ਸਾਨੂੰ ਵੀ ਮਾਣ ਹੈ ਵੀ ਸਾਡੀ ਸਿੱਖ ਕੌਮ ਵੀ ਇੰਨੇ ਇਕੱਠੇ ਹੋ ਕੇ ਬਹਿ ਜਾਂਦੇ ਨੇ, ਕਿਰਪਾ ਹੈ ਗੁਰੂ ਦੀ, ਸਤਿਗੁਰਾਂ ਦੀ ਰਹਿਮਤ ਹੈ। ਤੇ ਮੈਂ ਬੇਨਤੀ ਕਰਦਾ ਹੁੰਦਾ ਅਸੀਂ ਇੰਨੇ ਇਕੱਠੇ ਹੋ ਗਏ, ਕਿੱਡੀ ਵੱਡੀ ਕਿਰਪਾ ਹੈ ਮਹਾਰਾਜ ਮਿਹਰ ਕਰਨ, ਅੱਜ ਤਨ ਇਕੱਠੇ ਹੋ ਗਏ ਨੇ, ਕਦੇ ਮਨ ਵੀ ਇਕੱਠੇ ਹੋ ਜਾਣਾ। ਆਖੋ ਸਤਨਾਮ
ਵਾਹਿਗੁਰੂ।
ਉਹ ਜਦੋਂ ਮਨ ਇਕੱਠੇ ਹੋ ਗਏ ਨਾ, ਮਨ ਸਿੱਖਾਂ ਦੇ ਮਨ ਇਕੱਠੇ ਹੋ ਗਏ, ਫਿਰ ਗੱਲ ਬਣੇਗੀ, ਜਿਹੜਾ ਅੜੇਗਾ ਸੋ ਚੜੇਗਾ। ਆਖੋ ਸਤਨਾਮ
ਵਾਹਿਗੁਰੂ।
ਤੇਰੀ ਕਿਰਪਾ ਹੋਣੀ ਹੈ ਜਿੰਨਾ ਚਿਰ ਸਾਡੇ ਚ ਫੁੱਟ ਪਈ ਹੋਈ ਹੈ। ਜਿਹੜੇ ਘਰ ਚ ਫੁੱਟ ਪੈ ਜਾਏ ਨਜਾਇਜ਼ ਫਾਇਦਾ ਗਵਾਂਢੀ ਲੈ ਜਾਂਦੇ ਨੇ, ਕੋਈ ਉਹਦੀ ਗੱਲ ਕਰਦਾ, ਕੋਈ ਉਹਨੂੰ ਚਾਰ ਕਹਿੰਦਾ, ਝਗੜਾ ਵਧੇਗਾ ਘਟਦਾ ਨਹੀਂ। ਤੇ ਜਦੋਂ ਸਾਡੀ ਫੁੱਟ ਖਤਮ ਹੋ ਗਈ ਨਾ, ਸਾਡੀ ਫੁੱਟ, ਫਿਰ ਅਸੀਂ ਆਪਣੇ ਸਿੱਖ ਧਰਮ ਦਾ ਪ੍ਰਚਾਰ ਇਸ ਮਿਸ਼ਨ ਨੂੰ ਬਹੁਤ ਦੂਰ ਤੱਕ ਲਿਜਾ ਸਕਦੇ ਹਾਂ। ਆ 2 ਕਰੋੜ ਦੀ ਗਿਣਤੀ ਦੇ ਪਿੱਛੇ ਰਹਿ ਜਾਣੀ ਹੈ, ਅਰਬਾਂ ਤੱਕ ਪਹੁੰਚ ਸਕਦੇ ਹਾਂ, ਪਰ ਕਦੋਂ? ਜਦੋਂ ਅਸੀਂ ਇਕੱਠੇ ਹੋ ਗਏ। ਆਖੋ ਸਤਨਾਮ
ਵਾਹਿਗੁਰੂ।
ਗੱਲ ਫਿਰ ਬਣੀ, ਸਵਾਓ ਸਤਿਗੁਰਾਂ ਦੀਆਂ ਮਹਾਨ ਬਖਸ਼ਿਸ਼ਾਂ ਹੋਈਆਂ ਨੇ। ਆ ਕਿਨਕਾ ਮਹਾਰਾਜ ਨੇ ਆਪਣੇ ਰਹਿਮਤ ਦੇ ਖਜ਼ਾਨੇ ਚੋਂ ਸਾਡੀ ਝੋਲੀ ਚ ਪਾਇਆ ਤੇ ਉਹ ਸਾਨੂੰ ਇਹ ਸਮਾਂ ਦਿੱਤਾ। ਇੱਕ ਬੇਨਤੀ ਹੁਣ ਮੈਂ ਤੁਹਾਡੇ ਚਰਨਾਂ ਚ ਹੋਰ ਕਰਾਂ ਛੋਟੀ ਜੀ, ਵੀ ਜਿਹੜੇ ਕੀਰਤਨ ਭੇਟਾ ਦਿੰਦੇ ਨੇ ਨਾ, ਕਈ ਪ੍ਰੇਮੀ ਆਉਂਦੇ ਨੇ ਸੰਗਤ ਚ ਨਵੇਂ, ਉਹ ਇਹ ਗੱਲ ਸੋਚਦੇ ਨੇ ਵੀ ਇਹ ਲਿਫਾਫੇ ਚ ਲੈ ਕੇ ਕੀ ਫਿਰਨ ਲੱਗ ਗਏ, ਵਿੱਚ ਪੈਸੇ ਇਕੱਠੇ ਕਰਦੇ ਨੇ, ਇਹ ਕੰਮ ਨਹੀਂ। ਬੇਨਤੀ ਸੁਣੋ, ਦੀਵਾਨਾਂ ਵਿੱਚ ਜਦੋਂ ਸੰਗਤ ਕੀਰਤਨ ਭੇਟਾ ਦੇਣ ਵਾਲੀ ਆਉਂਦੀ ਸੀ, ਕਈਆਂ ਦੀਆਂ ਚੈਨੀਆਂ ਲੈਂਦੀਆਂ ਸੀ, ਕਈਆਂ ਦੀਆਂ ਪੱਗਾਂ ਲੈਂਦੀਆਂ ਸੀ, ਬੀਬੀਆਂ ਦੀਆਂ ਚੁੰਨੀਆਂ ਲੈਂਦੀਆਂ ਸੀ, ਬੇਅਦਬੀ ਹੁੰਦੀ ਸੀ ਸਤਿਗੁਰਾਂ ਦੀ। ਇਸ ਕਰਕੇ ਜਿੱਥੇ ਕਿਤੇ ਦੀਵਾਨ ਲੱਗਦੇ ਸੀ, ਜ਼ਿਆਦਾ ਰਸ਼ ਹੋਣ ਕਰਕੇ ਸਟੇਜ ਤੇ ਵੀ ਲੋਕ ਬਹੁਤ ਆਉਂਦੇ ਨੇ, ਕਈ ਤੇ ਵੇਖਣ ਮਾਰੀ ਏਡੀ ਦੂਰੋਂ ਪਿੱਛੇ ਵੀ, ਚਲੋ ਨਾਲੇ 10 ਰੁਪਈਏ ਦੇਵਾਂਗੇ, ਨਾਲੇ ਨੇੜੇ ਜਾ ਕੇ ਵੇਖ ਆਵਾਂਗੇ, ਇਹੋ ਜਿਹੇ, ਚਲੋ ਇਹ ਪਿਆਰ ਹੈ ਤੁਹਾਡਾ। ਪਰ ਇਹ ਜਿਹੜੀ ਭੇਟਾ ਕੀਰਤਨ ਭੇਟਾ, ਇੱਕ ਤੇ ਧੱਕਾ ਬੜਾ ਪੈਂਦਾ ਸੀ, ਇੱਕ ਮਰਦ ਦੀ ਬੇਅਦਬੀ ਹੁੰਦੀ ਸੀ। ਇਸ ਕਰਕੇ ਜਿਹੜੇ ਸੇਵਾਦਾਰ ਨੇ ਉਹ ਸੰਗਤ ਵਿੱਚ ਹੀ ਇੱਕ ਚੱਕਰ ਲਾ ਦਿੰਦੇ ਨੇ ਵੀ ਜਿਹਨੇ ਕੀਰਤਨ ਭੇਟਾ ਦੇਣੀ ਇੱਧਰ ਹੀ ਦੇ, ਕੋਈ ਸਟੇਜ ਤੇ ਨਾ ਜਾਏ ਉੱਠ ਕੇ, ਇਸੇ ਕਰਕੇ। ਤੇ ਬੇਨਤੀ ਇਹ ਹੈ ਵੀ ਸੁਣ ਕੇ ਪੱਲੇ ਬੰਨੋ, ਇਹ ਤੁਹਾਡੀ ਭੇਟਾ, 10 ਰੁਪਈਏ ਨਾ ਦਿਓ ਕੋਈ ਗੱਲ ਨਹੀਂ, 1 ਲੱਖ ਰੁਪਈਆ ਭਾਵੇਂ ਮੈਂ ਕਹਿੰਦਾ 10 ਲੱਖ ਰੁਪਈਆ ਵੀ ਤੂੰ ਦੇ ਦੇਵੇਂ, ਤੇ ਜੇ ਤੂੰ ਗੁਰੂ ਦਾ ਬਚਨ ਹੀ ਨਹੀਂ ਮੰਨਦਾ ਤੇ ਫਿਰ ਕੋਈ ਫਾਇਦਾ ਨਹੀਂ। ਆਖੋ ਸਤਨਾਮ
ਵਾਹਿਗੁਰੂ।
ਭੇਟਾ ਨਾਲੋਂ ਜ਼ਿਆਦਾ ਵੱਡੀ ਗੱਲ ਹੈ ਸੁਣ ਕੇ ਪੱਲੇ ਬੰਨੋ, ਦਾੜੀਆਂ ਰੱਖੋ ਇਹ ਤੁਹਾਡੀ ਭੇਟਾ ਹੈ, ਕੇਸ ਰੱਖੋ ਇਹ ਤੁਹਾਡੀ ਭੇਟਾ ਹੈ, ਨਸ਼ੇ ਛੱਡੋ ਇਹ ਤੁਹਾਡੀ ਭੇਟਾ ਹੈ, ਤੇ ਸਭ ਤੋਂ ਵੱਡੀ ਤੁਹਾਡੀ ਭੇਟਾ ਇਹ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਆਖੋ ਸਤਨਾਮ
ਵਾਹਿਗੁਰੂ।
ਇੱਕ ਬੇਨਤੀ ਸੁਣੋ, ਕਈਆਂ ਲੋਕਾਂ ਨੇ ਕਿਰਤ ਬਣਾਈ ਹੈ, ਕੀਰਤਨ ਨੂੰ ਕਿਰਤ ਨਹੀਂ ਬਣਾਉਣਾ ਚਾਹੀਦਾ ਕਦੇ, ਇਹ ਤੇ ਜਿਵੇਂ ਕਾਰੋਬਾਰ ਲੋਕ ਬਿਜ਼ਨਸ ਕਰਦੇ ਨੇ, ਇਹ ਕੰਮ ਨਹੀਂ। ਆਪਣੀ ਮਰਜ਼ੀ ਨਾਲ ਸੰਗਤ ਜੋ ਮਰਜ਼ੀ ਦੇਵੇ, ਮੈਨੂੰ ਨਹੀਂ ਪਤਾ ਕਪੂਰਥਲੇ ਦੀ ਸੰਗਤ ਨੇ ਭੇਟਾ ਕਿੰਨੀ ਦਿੱਤੀ ਹੈ, ਪਰ ਇਹ ਮੈਨੂੰ ਸਦਾ ਯਾਦ ਰਹਿਣਾ ਵੀ ਉੱਥੇ 1100 ਨੇ ਅੰਮ੍ਰਿਤ ਛਕਿਆ ਸੀ। ਆਖੋ ਸਤਨਾਮ
ਵਾਹਿਗੁਰੂ।
ਇਹ ਭੇਟਾ ਮੈਨੂੰ ਸਦਾ ਯਾਦ ਹੈ।
ਸਤਿ ਸ੍ਰੀ ਅਕਾਲ।
ਮੈਂ ਜਿਹੜੀ ਸਟੇਜ ਤੇ ਜਾਵਾਂ, ਮੈਂ ਤੁਹਾਡੇ ਇਲਾਕੇ ਚ ਜਿੱਥੇ ਆਵਾਂ, ਮੈਂ ਕਈ ਵਾਰੀ ਬੇਨਤੀ ਕੀਤੀ ਵੀ ਕਪੂਰਥਲੇ 1100 ਨੇ ਛਕਿਆ, ਇਹ ਮੈਨੂੰ ਭੁੱਲਣਾ ਹੀ ਨਹੀਂ ਕਦੇ। ਤੇ ਭੇਟਾ ਜੇ ਕੋਈ 10,000 ਦੇ ਤਾਂ ਕੋਈ ਨੀ, ਕੋਈ 1,00,000 ਦੇ ਤਾਂ ਕੋਈ ਨੀ, ਨਾ ਵੀ ਦੇਵੇ ਤਾਂ ਵੀ ਕੋਈ ਗੱਲ ਨੀ, ਨਾ ਮੰਗਣੀ ਕਦੇ ਕਿਸੇ ਤੋਂ, ਨਾ ਅੱਜ ਤੱਕ ਮੰਗੀ, ਇਹ ਆਪਣੀ ਮਰਜ਼ੀ ਨਾਲ ਸੰਗਤ ਭੇਟਾ ਦਿੰਦੀ। ਇਸ ਕਰਕੇ ਇਹ ਭੇਟਾ ਯਾਦ ਰਹਿਣੀ ਮੈਨੂੰ ਵੀ ਜਲੰਧਰ ਚ ਅੰਮ੍ਰਿਤ ਕਿੰਨਿਆਂ ਨੇ ਛਕਿਆ ਸੀ, ਬਾਕੀ ਗੱਲ ਕੋਈ ਨੀ। ਆ ਕੀਰਤਨ ਭੇਟਾ ਦਿਓ ਤੇ ਭਾਵੇਂ, ਸੁਣ ਕੇ ਪੱਲੇ ਬੰਨੋ, ਤੇ ਪੱਲੇ ਕੀ ਬੰਨਣਾ ਹੈ, ਅੱਗੇ ਵੀ ਧਾਰਨਾ ਪੜ੍ਹਦੇ ਹੋ ਸਦਾ ਹੀ, ਅੱਜ ਫੇਰ ਪੜ੍ਹੋ। ਬੋਲੋ ਕਿ ਸਾਰੇ ਗੱਜ ਕੇ, ਦਸਵੇਂ ਪਿਤਾ ਦੀਆਂ, ਵਾਹ ਵਾਹ ਤੁਸੀਂ ਵੀ ਪੜ੍ਹ ਲਓ। ਇਸ ਧਾਰਨਾ ਨਾਲ ਸੰਗਤ ਦਾ ਖਾਸ ਪਿਆਰ ਹੈ, ਸਭ ਨੂੰ ਨਾਲੇ ਪਤਾ। ਪੜ੍ਹੋ ਫਿਰ, ਦਸਵੇਂ ਪਿਤਾ ਦੀਆਂ ਖੁਸ਼ੀਆਂ ਇਕੱਠੇ ਹੋ ਕੇ, ਵਾਹ ਵਾਹ, ਓਹੋ ਹੋਏਗਾ ਫਿਰ ਕੀ। ਪਹਿਲਾ ਘੁੱਟ ਭਰੇ ਹੱਥੋਂ ਅੱਖਾਂ ਖੁੱਲ ਜਾਂਦੀਆਂ, ਤੁਸੀਂ ਕਹੋਗੇ ਅੱਖਾਂ ਤੇ ਖੁੱਲੀਆਂ ਹੀ ਹੋਈਆਂ ਨੇ, ਅੱਖਾਂ ਤੇ ਖੁੱਲੀਆਂ ਨੇ, ਠੇਕਾ ਦਿਸਦਾ ਫਿਰ ਬੰਦ ਹੋ ਜਾਏਗਾ ਦਿਸਣਾ, ਫਿਰ ਇਹਨਾਂ ਅੱਖਾਂ ਨਾਲ ਤੇ ਸੰਸਾਰ ਦਿਸਦਾ। ਜਦੋਂ ਗਿਆਨ ਰੂਪੀ ਨੇਤਰ ਖੁੱਲ ਗਏ ਤੇ ਫਿਰ ਨਿਰੰਕਾਰ ਦਿਸੇਗਾ। ਪਹਿਲਾ ਘੁੱਟ ਭਰਿਆ ਤੋਂ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਉਬਾਟੇ ਵਿੱਚ ਕੀ ਸੰਗਦੇ, ਪਤਾ ਨਹੀਂ ਉਬਾਟੇ ਵਿੱਚ ਕੀ ਕੇ ਪਿਆਰੇ ਹੋ। ਹੌਲੀ ਜਨਮ ਗੁਰਾਂ ਦਾ ਪਟਨਾ ਸਾਹਿਬ ਆਨੰਦਪੁਰ ਡੇਰਾ ਸੰਗਤੇ ਆਨੰਦਪੁਰ ਡੇਰਾ ਸੀ ਜ਼ਰੂਰ ਯਾਦ ਕਰਿਆ ਕਰੋ। ਸਾਰਾ ਪਰਿਵਾਰ ਗੁਰਾਂ ਸਾਡੇ ਉੱਤੋਂ ਵਾਰਿਆ, ਕੋਲ ਉਹਨਾਂ ਰੱਖਿਆ ਵੀ ਕੀ ਸੰਗਤੇ, ਕੋਲ ਉਹਨਾਂ ਰੱਖਿਆ ਵੀ ਕੀ ਸਾਰਾ ਬੋਲੋ। ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ